ਹਰਮਨ ਰੇਡੀਓ ਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦਾ। ਸੋ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਇਸ ਵੇਲੇ ਹਾਜ਼ਰ ਹਾਂ ਮੈਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਤੇ ਸਾਡੇ ਨਾਲ ਇਸ ਵੇਲੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰਣਵੀਰ ਹੁਰੀ ਵੀ ਸਟੂਡੀਓ ਦੇ ਵਿਚ ਪਹੁੰਚ ਚੁੱਕੇ ਨੇ ਤੇ ਲਓ ਜੀ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਆਪਾਂ ਕਰਨ ਜਾ ਰਹੇ ਹਾਂ ਚੰਦ ਪਲਾਂ ਦੇ ਵਿਚ ਤੇ ਤੁਹਾਡੇ ਕੋਈ ਵੀ ਸਵਾਲ ਅੱਜ ਦੇ ਪ੍ਰੋਗਰਾਮ ਦੇ ਵਿਚ ਹੋਣ ਤਾਂ ਅਸੀਂ ਜਲਦੀ ਸ਼ਾਮਲ ਕਰਾਂਗੇ। ਔਰ ਅੱਜ ਪ੍ਰੋਗਰਾਮ ਦੇ ਵਿਚ ਜਿਹੜਾ ਰੀਸੈਂਟ ਇਨਵੀਟੇਸ਼ਨ ਰਾਊਂਡ ਹੋ ਕੇ ਹਟਿਆ ਉਹਦੇ ਬਾਰੇ ਵੀ ਜਿਹੜੇ ਸਵਾਲ ਆ ਉਹ ਤੁਹਾਡੇ ਲਵਾਂਗੇ ਔਰ ਉਹਦੇ ਉੱਤੇ ਗੱਲਬਾਤ ਵੀ ਅਸੀਂ ਕਰਨੀ ਚਾਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਜ਼ਰੂਰ ਦੱਸਦੀ ਜਾਵਾਂ ਕਿ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਜਲਦੀ ਤੋਂ ਜਲਦੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮੈਸੇਜ ਜ਼ਿਆਦਾ ਹੋ ਜਾਂਦੇ ਆ ਤੇ ਤੁਸੀਂ ਆਪਣੇ ਮੈਸੇਜ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ। ਸੋ ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ, ਜੇਕਰ ਰੇਡੀਓ ਦੀ ਐਪ ਤੁਹਾਡੇ ਫੋਨ ਚ ਹੈ ਤਾਂ ਫਿਰ ਰੇਡੀਓ ਦੀ ਐਪ ਤੇ ਦਿੱਤੇ ਹੋਏ ਕੰਟੈਕਟ ਲਿੰਕਸ ਤੇ ਜਾ ਕੇ ਤੁਸੀਂ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ। ਤੇ ਲਓ ਦੋਸਤੋ ਤੁਹਾਡੇ ਨਾਲ ਹੁਣ ਸਾਡੇ ਜਿਹੜੇ ਮਾਈਗ੍ਰੇਸ਼ਨ ਐਕਸਪਰਟ ਆ ਉਹਨਾਂ ਦੇ ਵਿਚਾਲੇ ਹੁਣ ਜ਼ਿਆਦਾ ਦੇਰੀ ਨਾ ਮੈਂ ਲਾਵਾਂ ਔਰ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜੀ। ਰਣਵੀਰ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਜੀ। ਤੇ ਰਣਵੀਰ ਜੀ ਸਾਡੇ ਨਾਲ ਜਿਹੜੇ ਸਰੋਤੇ ਆ ਉਹ ਤਾਂ ਜੁੜਨੇ ਸ਼ੁਰੂ ਹੋ ਗਏ ਆ, ਇੱਕ ਵਾਰ ਸਾਰੇ ਸਰੋਤਿਆਂ ਦਾ ਵੀ ਜੀ ਆਇਆਂ ਨੂੰ ਕਹਿੰਦੇ ਆ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਤੇ ਜਿਹੜੇ ਸਾਡੇ ਨਾਲ ਸਟ੍ਰੀਮਿੰਗ ਤੇ ਜੁੜੇ ਹੋਏ ਨੇ ਦੋਸਤੋ ਤੁਸੀਂ ਸਾਨੂੰ ਆਵਾਜ਼ ਦੇ ਬਾਰੇ ਜ਼ਰੂਰ ਦੱਸਦੇ ਜਾਇਓ ਔਰ ਜਿਹੜੇ ਸਾਡੇ ਨਾਲ ਫੇਸਬੁੱਕ ਲਾਈਵ ਤੇ ਜੁੜੇ ਹੋਏ ਨੇ ਉਹ ਵੀ ਜ਼ਰੂਰ ਦੱਸਦੇ ਜਾਓ। ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜੀ ਵੀਡੀਓ ਆ ਉਹ ਨਹੀਂ ਜਾ ਰਹੀ ਪਰ ਤੁਸੀਂ ਸਾਡੀ ਆਵਾਜ਼ ਜ਼ਰੂਰ ਸੁਣ ਰਹੇ ਹੋ ਔਰ ਤੁਹਾਡੀ ਜਿਹੜੀ ਚਿੰਤਾ ਆ ਜਿਹੜੇ ਸਵਾਲ ਆ ਉਹ ਅਸੀਂ ਸਾਂਝੇ ਕਰਦੇ ਰਹਾਂਗੇ ਕਿਉਂਕਿ ਜਿਹੜਾ ਆਵਾਜ਼ ਦਾ ਸਾਡਾ ਮਾਧਿਅਮ ਆ ਉਹ ਬਣਿਆ ਹੋਇਆ ਆ ਔਰ ਤੁਹਾਡੇ ਨਾਲ ਇਸੇ ਤਰ੍ਹਾਂ ਬਣਿਆ ਰਹੇਗਾ। ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਜੀ ਕਹਿੰਦੇ ਆ। ਸੋ ਰਣਵੀਰ ਜੀ ਅੱਜ ਪਹਿਲਾਂ ਆਪਾਂ ਇੱਕ ਰਸਮੀ ਜਿਹੀ ਗੱਲਬਾਤ ਕਰਦੇ ਹੁੰਦੇ ਹਾਂ ਵੀ ਕੀ ਚੇਂਜਿਸ ਰਹੀਆਂ, ਆਪਾਂ ਚੇਂਜਿਸ ਦੀ ਗੱਲ ਨਹੀਂ ਕਰਦੇ। ਅੱਜ ਆਪਾਂ ਰੀਸੈਂਟ ਜਿਹੜਾ ਇਨਵੀਟੇਸ਼ਨ ਰਾਊਂਡ ਹੋ ਕੇ ਹਟਿਆ ਸਭ ਤੋਂ ਪਹਿਲਾਂ ਉਹਦੇ ਉੱਤੇ ਗੱਲ ਕਰੀਏ ਵੀ ਉਹਦੀ ਬਰੀਫ ਜਿਹੀ ਸਮਰੀ ਆ ਕਿ ਕਿਸ ਤਰ੍ਹਾਂ ਦਾ ਰਿਹਾ ਹੈ।
ਸਭ ਤੋਂ ਮੇਨ ਚੇਂਜ ਜਿਹੜਾ ਰੀਸੈਂਟ ਇਨਵੀਟੇਸ਼ਨ ਰਾਊਂਡ ਚ ਰਿਹਾ ਉਹ ਪਹਿਲੀ ਗੱਲ ਤੇ ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰਦੇ ਆ ਵੀ 100 ਇਨਵਾਈਟ ਇਨਵਾਈਟ ਡਿਪਾਰਟਮੈਂਟ ਦੇ ਰਿਹਾ ਸੀ ਤੇ ਇਸ ਵਾਰੀ ਕਹਿ ਲੋ 1000 ਇਨਵਾਈਟਸ ਆਏ ਨੇ 189 ਦੇ ਅੰਡਰ ਤੇ 300 ਇਨਵਾਈਟ ਆਏ ਨੇ ਸਾਡਾ 491 ਫੈਮਿਲੀ ਸਪੋਂਸਰ ਦੇ ਅੰਦਰ। ਸੋ ਕਾਫੀ ਜਾਣਿਆਂ ਨੂੰ ਇਨਵਾਈਟਸ ਆਏ ਨੇ, ਚੰਗੀ ਖਬਰ ਹੈ ਕਹਿ ਲੋ। ਪਹਿਲਾਂ 100-100 ਇਨਵਾਈਟ ਮਿਲ ਰਹੇ ਸੀ, ਹੁਣ ਸਿੱਧਾ 1000 ਇਨਵਾਈਟ ਮਿਲੇ ਆ। ਇੱਕ ਤਰ੍ਹਾਂ ਨਾਲ ਡਿਪਾਰਟਮੈਂਟ ਆਪਣਾ ਜਿਹੜਾ ਕੋਟਾ ਦਾ ਬੈਕਲੌਗ ਹੈ ਉਹ ਪੂਰਾ ਕਰ ਰਿਹਾ ਤੇ ਅੱਗੇ ਵੀ ਉਮੀਦ ਹੈ ਵੀ ਇਹ 1000 ਦੇ ਨੇੜੇ ਤੇੜੇ ਇਨਵਾਈਟਸ ਹੋਣਗੇ। ਸੋ ਚੰਗੀ ਖਬਰ ਹੈ ਜੀ।
ਜੀ, ਇਸ ਤੋਂ ਬਾਅਦ ਹੋਰ ਦੋ ਚੀਜ਼ਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਰਹੀਆਂ, ਅਕਾਊਂਟੈਂਟ ਤੇ ਆਈਟੀ, ਉਹਨਾਂ ਦੇ ਬਾਰੇ ਵੀ ਗੱਲ ਕਰਨਾ ਚਾਹਾਂਗੇ। ਪਰ ਫਿਲਹਾਲ ਜਿਹੜੇ ਸਾਡੇ ਨਾਲ ਲਾਈਵ ਵਿਊਅਰ ਜੁੜ ਰਹੇ ਨੇ ਆਪਾਂ ਉਹਨਾਂ ਦੇ ਨਾਲ ਨਾਲ ਸਵਾਲ ਲੈਂਦੇ
ਹਾਂ।
ਜੀ, ਸਾਡੇ ਨਾਲ ਸਰਬਜੀਤ ਸਿੰਘ ਜੁੜੇ ਨੇ, ਕਹਿੰਦੇ ਸਰ 489 ਵੀਜ਼ਾ ਕੇਸ ਆਫੀਸਰ ਆਸਕਡ ਫਾਰ ਜਸਟ AFP ਐਂਡ ਆਈ ਪ੍ਰੋਵਾਈਡਡ ਇਟ ਔਨ 10th ਜਨਵਰੀ, ਸਟਿਲ ਨਾਟ ਐਨੀ ਗ੍ਰਾਂਟ, ਹਾਊ ਲੌਂਗ ਇਟ ਕੈਨ ਟੇਕ ਫਾਰ ਵੀਜ਼ਾ ਗ੍ਰਾਂਟ।
ਸਰਬਜੀਤ ਜੀ ਦੇਖੋ, ਜੇ ਤਾਂ ਸਿਰਫ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਮੰਗਿਆ, ਠੀਕ ਆ, ਕੋਈ ਮੇਜਰ ਇਸ਼ੂ ਨਹੀਂ ਆ, ਬੜਾ ਨੋਰਮਲ ਪ੍ਰੋਟੋਕਾਲ ਆ ਕਿ ਤੁਹਾਡੀਆਂ ਤੇ ਐਕਸਪਾਇਰ ਹੋ ਗਈ ਹੋਣੀ ਆ ਜਾਂ ਤੁਸੀਂ ਨਹੀਂ ਅਟੈਚ ਕੀਤੀ ਹੋਣੀ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ, ਠੀਕ ਹੈ। ਤੇ ਜੇ ਤੁਸੀਂ ਇੱਕ ਮਹੀਨਾ ਨੀਅਰਲੀ ਇੱਕ ਮਹੀਨੇ ਤੋਂ ਉੱਪਰ ਹੋ ਗਿਆ, ਦੋ ਤਿੰਨ ਦਿਨ ਤੁਹਾਨੂੰ ਭੇਜਿਆ ਹੋਇਆ AFP, ਇੱਕ ਪੋਲਾਈਟ ਰਿਮਾਈਂਡਰ ਤੁਸੀਂ ਭੇਜ ਸਕਦੇ ਆ ਕਿ ਮੈਂ AFP ਅਟੈਚ ਕੀਤੀ ਸੀ ਤੇ ਤੁਸੀਂ ਪਲੀਜ਼ ਇਹਦਾ ਆਨਸਰ ਦੇ ਦਿਓ। ਦੂਜੀ ਗੱਲ, ਪਲੀਜ਼ ਮੇਕ ਸ਼ੋਰ ਕਰਿਓ ਜਿਹੜੀ ਤੁਹਾਡੀ ਆਸਟ੍ਰੇਲੀਅਨ ਫੈਡਰਲ ਪੁਲਿਸ ਚੈੱਕ ਆ ਉਹ ਸਟੈਂਡਰਡ ਡਿਸਕਲੋਜਰ ਨਾ ਹੋਵੇ, ਉਹ ਕੰਪਲੀਟ ਡਿਸਕਲੋਜਰ ਹੋਵੇ ਤੇ ਤੁਹਾਡੇ ਜਿੰਨੇ ਵੀ ਨਾਂ ਜਾਂ ਜਿਹੜੇ ਵੀ ਨਾਵਾਂ ਤੋਂ ਤੁਸੀਂ ਜਾਣੇ ਜਾਂਦੇ ਹੋ, ਠੀਕ ਹੈ, ਜਿਹੜੇ ਤੁਸੀਂ ਐਪਲੀਕੇਸ਼ਨ ਚ ਦਿੱਤੇ ਆ ਉਹ ਨਾਂ ਉਹ ਚ ਮੈਂਸ਼ਨ ਹੋਣ ਪੁਲਿਸ ਕਲੀਅਰੈਂਸ ਚ, ਠੀਕ ਹੈ। ਤੇ ਜੇ AFP ਮੰਗੀ ਹੈ ਤੁਹਾਡੀ ਕਹਿ ਲੋ 489 ਦੀ ਗ੍ਰਾਂਟ ਦੇ ਨੇੜੇ ਆ ਕੰਮ, ਮੈਡੀਕਲ ਇੱਕ ਵਾਰ ਚੈੱਕ ਕਰ ਲਿਓ ਕਿ 12 ਮਹੀਨੇ ਪੁਰਾਣੇ ਨਾ ਹੋਏ ਹੋਣ ਤੁਹਾਡੇ, ਠੀਕ ਹੈ। ਬਾਕੀ AFP ਦੀਆਂ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਉਹ ਚੈੱਕ ਕਰ ਲਿਓ, ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਮੈਂ ਕਹੂੰਗਾ ਇੱਕ ਰਿਪਲਾਈ ਰਿਮਾਇੰਡਰ ਭੇਜ ਦਿਓ, ਤੁਹਾਡਾ ਵੀਜ਼ਾ ਗ੍ਰਾਂਟ ਆ ਜੂਗਾ
ਜੀ। ਤੇ ਇਸ ਤੋਂ ਅੱਗੇ ਸਾਡੇ ਨਾਲ ਬਣੇ ਹੋਏ ਨੇ ਦਿਲਪ੍ਰੀਤ ਸਿੰਘ, ਉਹਨਾਂ ਨੇ ਫਤਿਹ ਦੀ ਸਾਂਝ ਬਣਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਗੁਰਫਤਿਹ ਸਾਡੇ ਵੱਲੋਂ ਵੀ। ਤੇ ਉਸ ਤੋਂ ਬਾਅਦ ਕਿਰਨ ਸ਼ਰਮਾ ਅਗਲਾ ਸਵਾਲ ਪੁੱਛ ਰਹੇ ਨੇ, ਰਣਬੀਰ ਜੀ ਇਹ ਪੁੱਛ ਰਹੇ ਨੇ, ਕਹਿੰਦੇ ਪਲੀਜ਼ ਕਾਈਂਡਲੀ ਕਨਫਰਮ ਇਫ ਵੀ ਨੀਡ ਜੋਬ ਆਫਰ ਟੂ ਅਪਲਾਈ 190
ਲੈਣੀ 190 ਦੇ ਤੁਸੀਂ ਦੂਜਾ ਕ੍ਰਾਈਟੇਰੀਆ ਮੀਟ ਕਰਨਾ 491 ਲਈ ਹਾਂਜੀ ਤੁਹਾਨੂੰ ਜ਼ਰੂਰ ਚਾਹੀਦਾ
ਜੀ। ਤੇ ਦੀਪ ਥਿੰਦ ਇਹ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਡੇ ਨਾਲ ਬਣ ਗਏ ਸੀਗੇ ਤੇ ਇਹਨਾਂ ਨੇ ਕਿਹਾ ਜੀ ਗੁੱਡ ਜੋਬ ਸਰ, ਤੁਸੀਂ ਜਿਹੜੀ ਇਹ ਜਾਣਕਾਰੀ ਪ੍ਰੋਵਾਈਡ ਕਰਦੇ ਹੋ ਸਾਡੇ ਸਰੋਤਿਆਂ ਨੂੰ, ਸਾਡੇ ਫੇਸਬੁੱਕ ਵਿਊਅਰਸ ਨੂੰ, ਉਹਦੇ ਲਈ ਧੰਨਵਾਦ।
ਦੀਪ ਜੀ ਥੈਂਕ ਯੂ ਸੋ ਮਚ
ਜੀ ਜੀ। ਅੱਛਾ ਰਣਬੀਰ ਜੀ, ਆਪਾਂ ਗੱਲਬਾਤ ਜਿਹੜੀ ਅੱਗੇ ਕਰਨੀ ਚਾਹੁੰਦੇ ਸੀ ਤੁਹਾਡੇ ਨਾਲ ਕਿ ਅਕਾਊਂਟੈਂਟਸ ਦਾ ਤੇ ਆਈਟੀ ਹੋਲਡਰ ਜਿਹੜੇ ਆ ਉਹਨਾਂ ਦਾ ਪਿੱਛੇ ਕਾਫੀ ਖਰਾਬ ਸਮਾਂ ਰਿਹਾ ਤੇ ਅਕਾਊਂਟੈਂਟਸ ਦੇ ਬਾਰੇ ਜੇ ਗੱਲ ਕਰੀਏ ਤਾਂ ਅੱਜ ਕੱਲ ਕਿਸ ਤਰ੍ਹਾਂ ਦੇ ਉਹਨਾਂ ਦੇ ਚਾਂਸਿਸ ਨੇ?
ਅਕਾਊਂਟੈਂਟ ਦਾ ਜੇ ਆਪਾਂ ਪਹਿਲਾਂ ਦੇਖੀਏ ਅਕਾਊਂਟੈਂਟਸ ਨੂੰ ਤੇ 90 ਪੁਆਇੰਟ ਸੀ, ਠੀਕ ਹੈ ਜੀ। 90 ਪੁਆਇੰਟ ਸੀ ਜਦੋਂ ਰੂਲਸ ਚੇਂਜ ਨਹੀਂ ਹੋਏ ਸੀ
ਜੀ।
ਹੁਣ ਜਦੋਂ ਤੋਂ ਰੂਲਸ ਚੇਂਜ ਹੋਏ ਆ, ਜਦੋਂ 10 ਐਕਸਟਰਾ ਪੁਆਇੰਟ ਮਿਲੇ ਆ, ਜਿਹੜੇ ਬੈਚਲਰ ਆ ਜਾਂ ਜਿਨ੍ਹਾਂ ਦੇ ਪਾਰਟਨਰ ਆ ਉਹ ਸਕਿਲਡ ਹੈਗੇ ਨੇ ਤੇ ਉਹਨਾਂ ਕੋਲ ਕੰਪੀਟੈਂਟ ਇੰਗਲਿਸ਼ ਹੈਗੀ ਆ ਤੇ ਪੁਆਇੰਟ ਜਿਹੜੇ 100 ਦੇ ਨੇੜੇ ਤੇੜੇ ਪਹੁੰਚ ਗਿਆ। ਬਟ ਖੁਸ਼ੀ ਦੀ ਗੱਲ ਇਹ ਆ ਕਿ ਜਿੱਦਾਂ ਅਗਰ ਤੁਸੀਂ ਮੈਂ ਇੱਕ ਲਾਈਵ ਕੇਸਿਸ ਡਿਸਕਸ ਕਰ ਰਿਹਾ ਕਿ ਨਵੰਬਰ 2019 ਨੂੰ ਜਿਨ੍ਹਾਂ ਦੀ EOI ਪਾਈ ਗਈ ਸੀ ਐਕਸਪ੍ਰੈਸ਼ਨ ਆਫ ਇੰਟਰਸਟ ਤੇ 100 ਪੁਆਇੰਟ ਤੇ, ਉਹਨਾਂ ਨੂੰ ਐਸ ਇਨਵਾਈਟੇਸ਼ਨ ਆ ਚੁੱਕਿਆ। ਸੋ ਦੈਟਸ ਵੈਰੀ ਗੁੱਡ। 95 ਵਾਲਿਆਂ ਨੂੰ ਥੋੜੀ ਵੇਟ ਕਰਨੀ, ਉਹ ਮਿਨੀਮਮ ਪਾਸ ਮਾਰਕ ਹੈ ਅੱਜ ਦੀ ਡੇਟ ਚ ਤੇ 95 ਵਾਲਿਆਂ ਨੂੰ ਥੋੜੀ ਵੇਟ ਕਰਨੀ ਪੈ ਸਕਦੀ ਹੈ, ਪਰ ਅਗਰ ਤੁਹਾਡੇ 100 ਪੁਆਇੰਟ ਆ ਤੇ ਓਬਵੀਅਸਲੀ ਤੁਹਾਨੂੰ ਇਨਵਾਈਟ ਜਲਦੀ ਆਉਣ ਦੇ ਚਾਂਸਸ ਹੈਗੇ। ਹਾਂਜੀ ਹਾਂਜੀ। ਦੂਜਾ ਤੁਸੀਂ IT ਦੇ ਬਾਰੇ, IT ਚ ਕਈ ਆਕੂਪੇਸ਼ਨਸ ਆ ਅਗਰ ਆਪਾਂ ਸੋਫਟਵੇਅਰ ਇੰਜੀਨੀਅਰ ਆ, ਸੋਫਟਵੇਅਰ ਪ੍ਰੋਗਰਾਮਰ ਲਾ ਲਓ, ਜਿਹੜੀਆਂ ਪ੍ਰੋਰਾਟ ਆਕੂਪੇਸ਼ਨਸ ਆ, ਉਹਨਾਂ ਦੇ ਸਾਰਿਆਂ ਦੇ ਪਾਸ ਪੁਆਇੰਟ ਹਾਲੇ ਵੀ 90 ਨੇ, ਠੀਕ ਆ। ਤੇ 90 ਤੇ ਅਗਰ ਤੁਹਾਡੇ 95 ਆ ਪੁਆਇੰਟਸ ਅੱਜ ਦੀ ਡੇਟ ਚ, ਤੇ ਓਬਵੀਅਸਲੀ ਤੁਹਾਡੇ ਇਨਵਾਈਟ ਆਉਣ ਦੇ ਚਾਂਸਸ ਬਹੁਤ ਹਾਈ ਆ ਤੇ ਬਹੁਤ ਜਲਦੀ ਆਉਣ ਦੇ ਚਾਂਸਸ ਆ, ਠੀਕ ਆ, ਵਿਦਇਨ ਅ ਫਿਊ ਮੰਥਸ ਕਹਿ ਲਓ, ਠੀਕ ਹੈ। ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ ਕਹਿ ਲਓ, ਸੋਫਟਵੇਅਰ ਐਪਲੀਕੇਸ਼ਨ ਪ੍ਰੋਗਰਾਮਰ ਕਹਿ ਲਓ, ਤੁਸੀਂ ICT ਬਿਜ਼ਨਸ ਐਨਲਿਸਟ ਕਹਿ ਲਓ, ਠੀਕ ਆ। ਇਹ ਸਾਰਿਆਂ ਦੇ ਪੁਆਇੰਟਸ ਮਿਨੀਮਮ ਜਿਹੜੇ 90 ਆ, ਪਰ ਜੇ ਤੁਹਾਡੇ ਕੋਲ 95 ਆ ਤੇ ਓਬਵੀਅਸਲੀ ਤੁਸੀਂ ਦੂਜਿਆਂ ਨਾਲੋਂ ਕਾਫੀ ਅੱਗੇ ਆ। ਆਪਾਂ ਕੱਲੇ ਅਕਾਊਂਟੈਂਟ ਦੀ ਗੱਲ ਕੀਤੀ ਆ, ਜੇ ਸੇਮ ਕੈਟੇਗਰੀ ਚ ਹੀ ਆਉਂਦੇ ਆ, ਬਟ ਆਡੀਟਰਸ ਇਹ ਸਾਰੇ ਪ੍ਰੋਰਾਟ ਆਕੂਪੇਸ਼ਨ ਆ ਜਿਨ੍ਹਾਂ ਚ ਕੰਪੀਟੀਸ਼ਨ ਬਹੁਤ ਹਾਈ ਆ, ਠੀਕ ਹੈ। ਤੇ ਆਡੀਟਰਸ ਦੀ ਗੱਲ ਕਰੀਏ, ਉਹ ਵੀ 95 ਸੀ। ਸੋ ਅਕਾਊਂਟੈਂਟਸ ਤੇ ਆਡੀਟਰਸ ਜਿਹੜੇ ਉਹ ਮਿਨੀਮਮ ਪਾਸ ਮਾਰਕ ਜਿਹੜੇ 95 ਆ, 100 ਹੋ ਗਏ ਤੇ ਤੁਸੀਂ ਦੂਜਿਆਂ ਨਾਲੋਂ ਕਾਫੀ ਅੱਗੇ ਆ।
ਠੀਕ ਠੀਕ। ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਵੀ ਔਨ ਏਅਰ ਕਰਦੇ ਆ ਜੀ। ਨੰਬਰ ਹੈ ਜੀ 462 ਤੋਂ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜੀਤ ਹੈ ਜੀ। ਮੈਂ ਪੁੱਛਣਾ ਸੀਗਾ ਜੀ ਸਰ ਨੂੰ ਕਿ ਮੈਂ ਮੇਰਾ 491 ਫੈਮਿਲੀ ਸਪੋਂਸਰਸ਼ਿਪ ਦਾ ਇਨਵਾਈਟ ਆਇਆ, ਮੇਰਾ ਆਕੂਪੇਸ਼ਨ ਸ਼ੈਫ ਹੈ।
ਕੰਗ੍ਰੈਚੁਲੇਸ਼ਨ ਸਰ, ਪਹਿਲੀ ਗੱਲ ਤਾਂ
1 ਸਾਲ ਦਾ। ਥੈਂਕ ਯੂ ਸਰ।
ਹਾਂਜੀ
ਸਰ, ਉਹਦੇ ਵਿੱਚ ਮੈਂ 1 ਸਾਲ ਦਾ ਵਰਕ ਐਕਸਪੀਰੀਅੰਸ ਕਲੇਮ ਕੀਤਾ ਤੇ ਮੇਰੀ ਸਿਸਟਰ ਨੇ ਮੈਨੂੰ ਸਪੋਂਸਰ ਕੀਤਾ। ਬਸ ਮੈਂ ਕੰਮ ਵੀ ਆਪਣੇ ਸਿਸਟਰ ਦੇ ਬਿਜ਼ਨਸ ਤੇ ਕਰਾਂ, ਮੀਨਸ ਰੈਸਟੋਰੈਂਟ ਉਹਨਾਂ ਦੇ ਨਾਮ ਤੇ ਆ।
ਹਾਂਜੀ।
ਤੇ ਕੁੱਕ ਇਸ਼ੂ ਤਾਂ ਨਹੀਂ ਹੋਗਾ ਸਰ?
ਨਹੀਂ,
ਮੈਨੂੰ ਸਪੋਂਸਰ ਕੀਤਾ ਤੇ।
ਦੇਖੋ, ਸਪੋਂਸਰ ਇਨ ਦਾ ਸੈਂਸ, ਅਗਰ ਤੁਸੀਂ ਉੱਥੇ ਜੈਨੂਇਨਲੀ ਵਰਕ ਕੀਤਾ ਹੈ, ਠੀਕ ਹੈ ਜੀ, ਜੇ ਤੁਸੀਂ ਜੈਨੂਇਨਲੀ ਐਜ਼ ਅ ਸ਼ੈਫ ਵਰਕ ਕੀਤਾ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਹਾਂਜੀ ਸਰ, ਮੈਂ ਪ੍ਰੋਪਰ ਜੋਬ ਰੈਡੀ ਕੀਤਾ ਉੱਥੋਂ।
ਹਾਂਜੀ, ਜੇ ਤੁਸੀਂ ਜੋਬ ਰੈਡੀ ਕੀਤਾ ਹੈ, ਠੀਕ ਆ, ਤੇ ਤੁਹਾਨੂੰ ਇਨਵਾਈਟ ਆਈ ਹੋਈ ਆ। ਵੈਸੇ ਤੁਹਾਨੂੰ ਦੱਸਾਂ ਕਿ ਅਗਰ ਇਹ ਇੰਪਲੋਇਰ ਸਪੋਂਸਰਸ਼ਿਪ ਚ ਨਾ, ਇਹ ਆ ਜਨਰਲ ਸਕਿੱਲ ਮਾਈਗ੍ਰੇਸ਼ਨ, ਠੀਕ ਹੈ। ਇੰਪਲੋਇਰ ਸਪੋਂਸਰਸ਼ਿਪ ਚ ਇਹਨੂੰ ਥੋੜਾ ਇਹ ਦੇਖਿਆ ਜਾ ਸਕਦਾ ਕਿ ਫੈਮਿਲੀ ਮੈਂਬਰ ਜਿਹੜਾ ਹੈ, ਫੈਮਿਲੀ ਮੈਂਬਰ ਨੂੰ ਕਿਤੇ ਅਨਡਿਊ ਐਡਵਾਂਟੇਜ ਨਾ ਦੇ ਰਿਹਾ ਹੋਵੇ। ਹਾਲਾਂਕਿ ਉਹ ਵੀ ਡਿਪਾਰਟਮੈਂਟ ਨੂੰ ਮਨਜ਼ੂਰ ਸੀ, ਪ੍ਰੋਵਾਈਡਡ ਉਹ ਲੈਜੀਟੀਮੇਟ ਹੁੰਦਾ, ਠੀਕ ਹੈ। ਤੇ ਜੇ ਆਪਾਂ 491 ਦੀ ਗੱਲ ਕਰੀਏ, 1 ਈਅਰ ਵਰਕ ਐਕਸਪੀਰੀਅੰਸ ਤੁਸੀਂ ਸ਼ੋਅ ਕੀਤਾ ਤੇ ਸਿਸਟਰ ਨੇ ਸਪੋਂਸਰ ਕੀਤਾ ਤੁਹਾਨੂੰ, ਤੇ ਉਹਨਾਂ ਦਾ ਹੀ ਰੈਸਟੋਰੈਂਟ ਆ, ਨਹੀਂ ਹੋਣੇ ਚਾਹੀਦੇ, ਤੁਹਾਨੂੰ ਕੋਈ ਇਸ਼ੂਜ਼ ਨਹੀਂ ਹੋਗੇ, ਠੀਕ ਹੈ
ਜੀ। ਥੈਂਕ ਯੂ ਸਰ, ਥੈਂਕ ਯੂ,
ਕੰਗ੍ਰੈਚੁਲੇਸ਼ਨ ਵਾਂਸ ਅਗੇਨ ਐਂਡ ਗੁੱਡ ਲੱਕ। ਗੁੱਡ ਲੱਕ ਜੀ।
ਥੈਂਕ ਯੂ
ਜੀ। ਸਰ ਰਣਬੀਰ ਜੀ, ਅੱਗੇ ਸਾਡੇ ਨਾਲ ਮਨੀ ਜੀ ਜੁੜੇ ਨੇ, ਇਨ੍ਹਾਂ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਬਣਾਈ ਆ। ਇੱਕ ਕਾਲਰ ਵੀ ਬਣੇ ਹੋਏ ਨੇ, ਉਨ੍ਹਾਂ ਨੂੰ ਕਹਾਂਗੇ ਤੁਸੀਂ ਬਣੇ ਰਹੋ ਸਾਡੇ ਨਾਲ, ਤੁਹਾਡਾ ਬਹੁਤ ਜਲਦੀ ਸਵਾਲ ਜਿਹੜਾ ਅਸੀਂ ਸ਼ਾਮਲ ਕਰਾਂਗੇ। ਪਰ ਮਨੀ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਆ। ਇਹ ਕਹਿੰਦੇ ਜੀ, ਮੈਂ ਆਪਣੀ ਫਾਈਲ ਲੌਜਡ ਕੀਤੀ ਸੀ ਰੀਸੈਂਟਲੀ, Can they, I lost my file recently. I want to know what is the 190 visa processing time now. Nowadays, Queensland motor mechanic delhi kitti hoyi hai, you know.
Points kinne hai.
Eh, kuch nahi dassya
na. Invite aayi hoyi hai ki inhan expression of interest paya. Waise invite aayi honi hai inhan.
Invite ho sakda aayi hoyi kyunki edda da kuch bhi inhan ne clear nahi kita.
Invite aayi hoyi hai ta 6 to 8 months.
Ji, ji. Ji. Ek caller nu shamal karte hain. Number hai ji 448. ਹਾਂਜੀ ਸਵਾਗਤ ਹੈ ਜੀ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਰ ਮੈਂ ਮਨਦੀਪ ਗੱਲ ਕਰ ਰਿਹਾ ਜੀ ਐਡੀਲੇਡ ਤੋਂ।
ਸਤਿ ਸ਼੍ਰੀ ਅਕਾਲ ਮਨਦੀਪ ਜੀ।
ਹੈਲੋ
ਜੀ, ਸਤਿ ਸ਼੍ਰੀ ਅਕਾਲ ਮਨਦੀਪ ਜੀ।
ਸਤਿ ਸ਼੍ਰੀ ਅਕਾਲ ਸਰ, ਮੇਰੇ ਦੋ ਕੁਐਸਚਨ ਨੇ ਸਰ। ਮੈਂ 4-9 month ਦੀ ਫਾਈਲ ਪਾਈ ਹੋਈ ਹੈ ਐਜ ਏ ਕੁੱਕ, ਸਕਿੱਲ ਅਸੈਸਮੈਂਟ ਕਰਾ ਕੇ ਰੀਸੈਂਟਲੀ 10 December ਦੀ ਫਾਈਲ ਲੋਜ ਕੀਤੀ ਹੋਈ ਹੈ ਸਰ।
ਠੀਕ ਹੈ
ਸਰ, ਮੇਰਾ ਇਹ ਕੁਐਸਚਨ ਹੈ ਕਿ ਜਦੋਂ ਲੋਜ ਕੀਤੀ ਸਰ ਉਦੋਂ ਨੋਮੀਨੇਸ਼ਨ ਅਵੇਲੇਬਲ ਸੀਗੀਆਂ, 4-9-1 ਪਾਇਆ ਵੈਸੇ ਤੇ, ਬਟ ਹੁਣ ਇੱਥੇ ਲਿਖਿਆ ਆ ਰਿਹਾ ਲੋ ਅਵੇਲੇਬਿਲਿਟੀ ਤੇ ਪਲੱਸ ਲਿਖਿਆ ਆ ਰਿਹਾ ਕਿ ਐਜ਼ ਏ ਸ਼ੈਫ ਸਪੈਸ਼ਲ ਕੰਡੀਸ਼ਨ ਅਪਲਾਈ। ਸਰ ਉਸ ਤੇ ਕੋਈ ਇਫੈਕਟ ਪੈ ਸਕਦਾ? 75 points
ਨਹੀਂ, ਐਟ ਦੈਟ ਟਾਈਮ ਅਗਰ ਤੁਸੀਂ ਕ੍ਰਾਈਟੇਰੀਆ ਮੀਟ ਕੀਤਾ ਤੇ ਉਦੋਂ ਅਵੇਲੇਬਿਲਿਟੀ ਹੈਗੀ ਸੀ ਤੇ ਉੱਤੇ ਕੋਈ ਇਫੈਕਟ ਨਹੀਂ ਪਊਗਾ।
ਹਾਂਜੀ,
ਉੱਥੇ ਕੋਈ ਇਫੈਕਟ ਨਹੀਂ ਪਊਗਾ।
ਅੱਛਾ ਸਰ, ਵੈਸੇ ਕਿੰਨਾ ਟਾਈਮ ਲੱਗ ਸਕਦਾ? ਹੋਰ ਬਹੁਤ ਕਾਫੀ ਟਾਈਮ ਹੋ ਗਿਆ ਸਰ ਵੈਸੇ ਤੇ।
ਤੁਸੀਂ 491 ਲਾਂਚ ਕੀਤੀ ਹੋਈ ਆ?
ਨਹੀਂ ਸਰ, ਲਾਂਚ ਨਹੀਂ ਕੀਤੀ ਹੋਈ।
ਕਿ ਸਟੇਟ
ਨੋਮੀਨੇਸ਼ਨ?
ਦੇਖੋ ਜੇ ਲੋ ਅਵੇਲੇਬਿਲਿਟੀ ਆ ਜਿਹੜੀ ਡਿਲੇ ਦਾ ਪ੍ਰੋਸੈਸ, ਤੁਹਾਨੂੰ ਕਿੰਨਾ ਕਿੰਨੇ ਕਿੰਨਾ ਟਾਈਮ ਹੋਇਆ ਲਾਂਚ ਕੀਤੇ ਹੋਏ?
ਸਰ ਮੈਂ 7 ਲੋਜ ਕੀਤੀ ਸੀ ਵੈਸੇ, 10 ਨੂੰ ਉਹਨਾਂ ਨੇ ਮਤਲਬ ਕਿਹਾ ਸੀ ਰਿਸੀਵ ਕੀਤੀ ਸੀ।
ਨਹੀਂ, ਮੰਥ ਤੇ ਇਹ ਦੱਸੋ ਨਾ,
ਮਤਲਬ 10-7 ਤੋਂ ਦੱਸ ਮੰਥ ਸਰ, 10 ਦਸੰਬਰ ਤੋਂ ਜਨਵਰੀ, 1 ਮੰਥ ਫਰਵਰੀ, 2 ਮਹੀਨੇ ਹੋ ਗਏ ਸਰ, 8 ਵੀਕ ਹੋ ਗਏ।
ਨਹੀਂ ਨਹੀਂ, ਦਿਸ ਇਜ਼ ਪ੍ਰੀਟੀ ਨਾਰਮਲ, ਠੀਕ ਆ। ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬਹੁਤ ਜ਼ਿਆਦਾ ਡਿਲੇ ਆ, ਠੀਕ ਆ,
ਸਾਊਥ ਆਸਟ੍ਰੇਲੀਆ ਵਾਸਤੇ।
ਹਾਂਜੀ ਹਾਂਜੀ, ਇਟਸ ਨਾਟ ਅ ਡਿਲੇ। ਦੂਜੀ ਗੱਲ, ਜਦੋਂ ਵੀ ਲੋ ਅਵੇਲੇਬਿਲਿਟੀ ਹੁੰਦੀ ਆ, ਓਬਵੀਅਸਲੀ ਉਹ ਪ੍ਰਾਇਰਟੀ ਜਿਹੜੀ ਆ ਉਹ ਜਿਹੜੀ ਨਾਰਮਲ ਜਾਂ ਹਾਈ ਅਵੇਲੇਬਿਲਿਟੀ ਵਾਲੀ ਆਕੂਪੇਸ਼ਨ ਨੂੰ ਦੇਣਗੇ, ਠੀਕ ਹੈ। ਲੇਕਿਨ ਓਬਵੀਅਸਲੀ ਜੇ ਤੁਹਾਡਾ ਕ੍ਰਾਈਟੇਰੀਆ ਉਦੋਂ ਮੈਟ ਸੀ ਤੇ ਤੁਹਾਨੂੰ ਇਨਵਾਈਟ ਹੋਣਾ ਚਾਹੀਦਾ।
ਅੱਛਾ ਅੱਛਾ ਸਰ, ਵੈਸੇ ਜਿਵੇਂ 491 ਦੇ ਵਿੱਚ ਜਿਵੇਂ ਆਪਾਂ ਮਤਲਬ ਲੋਜ ਕਰਦੇ ਆ ਫਾਈਲ, ਇਹਦੇ ਚ ਚਾਂਸਿਸ ਹੁੰਦੇ ਆ ਵੀ ਲਾਈਕ ਜੇ ਕ੍ਰਾਈਟੇਰੀਆ ਮੈਚ ਕੀਤਾ ਤੇ ਬਈ ਇਨਵੀਟੇਸ਼ਨ ਆਉਂਦਾ ਹੁੰਦਾ ਹੀ ਆ?
ਹਾਂਜੀ, ਦੇਖੋ ਇਹ ਗਾਰੰਟੀਡ ਕੋਈ ਵੀ ਨਹੀਂ ਤੁਹਾਨੂੰ ਕਹੂਗਾ ਕਿ ਇਟਸ ਅ ਗਾਰੰਟੀ ਕਿ ਤੁਹਾਨੂੰ ਇਨਵਾਈਟ ਆਊਗਾ, ਠੀਕ ਹੈ। ਕਿਉਂਕਿ ਤੁਹਾਨੂੰ ਵੀ ਪਤਾ ਕਿ ਯੂ ਨੋ ਪੁਆਇੰਟਸ ਬੇਸਡ ਤੁਹਾਡਾ ਵਰਕ ਐਕਸ ਕਿੰਨਾ ਹੈ, ਕਾਫੀ ਫੈਕਟਰਸ ਨੂੰ ਉਹ ਪ੍ਰਾਇਰਟੀ ਦਿੰਦੇ ਆ, ਠੀਕ ਹੈ। ਲੇਕਿਨ ਮੋਸਟਲੀ 491 ਚ ਜਿਨ੍ਹਾਂ ਦਾ ਸਟੇਟ ਨੋਮੀਨੇਸ਼ਨ ਦਾ ਕ੍ਰਾਈਟੇਰੀਆ ਮੈਟ ਹੈ ਉਹਨਾਂ ਨੂੰ ਇਨਵਾਈਟਸ ਆ ਰਹੇ ਆ। So it should not be an issue.
Okay, sir. Okay. Thank you, sir.
Good luck. So much, good luck. Good luck.
ਧੰਨਵਾਦ ਜੀ।
Thank you, sir.
ਤੇ ਇਸ ਤੋਂ ਅੱਗੇ ਸਾਡੇ ਨਾਲ ਸਰਬਜੀਤ ਸਿੰਘ ਵੀ ਇੱਕ ਵਾਰ ਦੁਬਾਰਾ ਜੁੜੇ ਨੇ। ਉਸ ਤੋਂ ਪਹਿਲਾਂ ਸੰਜਨਾ ਚਾਵਲਾ ਮੰਗਾ ਹੋਰਾਂ ਨੇ ਤੁਹਾਡਾ ਨੰਬਰ ਵੀ ਮੰਗਿਆ, ਇੱਕ ਕਾਲਰ ਬਣੇ ਨੇ ਸਾਡੇ ਨਾਲ, ਉਹਨਾਂ ਨੂੰ ਕਹਾਂਗੇ ਤੁਸੀਂ ਹੋਲਡ ਰੱਖੋ ਜੀ ਕਾਲ, ਤੁਹਾਡੀ ਕਾਲ ਬਹੁਤ ਜਲਦੀ ਸ਼ਾਮਿਲ ਕਰਾਂਗੇ। ਆਪਾਂ ਸਵਾਲ ਲੈਂਦੇ ਹਾਂ ਜੀ ਸੰਜਨਾ ਹੋਰਾਂ ਦਾ। ਇਹਨਾਂ ਨੇ ਤੁਹਾਡਾ ਨੰਬਰ ਮੰਗਿਆ, ਨੰਬਰ ਪਲੀਜ਼ ਸਾਂਝਾ ਕਰ।
ਨੰਬਰ ਜੀ ਤੁਸੀਂ ਨੋਟ ਕਰ ਲਓ, 0433-840-304, 0433-840-304
ਜੀ। ਤੇ ਇਸ ਤੋਂ ਪਹਿਲਾਂ ਸਰਬਜੀਤ ਸਿੰਘ ਨੇ ਧੰਨਵਾਦ ਵੀ ਕੀਤਾ ਤੁਹਾਡਾ ਤੇ ਨਾਲ ਇੱਕ ਹੋਰ ਸਵਾਲ ਵੀ ਕਰ ਰਹੇ ਨੇ, ਕਹਿੰਦੇ ਬੇਕਰ ਲਈ ਕਿੰਨੇ ਤੇ ਇਨਵੀਟੇਸ਼ਨ ਆਉਂਦਾ ਹੈ ਜਾਂ ਫਿਰ ਫੋਰ ਦਾ 190 ਵੀਜ਼ਾ, ਹਾਉ ਕੈਨ ਆਈ ਚੈੱਕ ਕੱਟ ਆਫ ਪੁਆਇੰਟ ਫੋਰ ਬੇਕਰ?
ਕੱਟ ਆਫ ਫੋਰ 190 ਵੀਜ਼ਾ ਤੇ ਤੁਹਾਡਾ ਅਗਰ ਨਾਰਮਲ ਕ੍ਰਾਈਟੇਰੀਆ ਮੈਟ ਆ, ਠੀਕ ਆ, ਉਹਦਾ ਕੋਈ ਏਦਾਂ ਨਹੀਂ ਹੈ ਕਿ ਪੁਆਇੰਟਸ ਤੁਹਾਡਾ ਸਿਸਟਮ ਹੈ ਕਿ ਇਹਨੇ ਤੇ ਤੁਹਾਨੂੰ ਇਨਵਾਈਟ ਆਊਗਾ ਹੀ ਆਊਗਾ, ਠੀਕ ਆ। ਬਟ ਜੇ ਤੁਹਾਡਾ ਨਾਰਮਲ ਕ੍ਰਾਈਟੇਰੀਆ ਮੈਟ ਹੈ ਵਿਚ ਇਜ 65 points ਦਾ, ਠੀਕ ਆ, ਤੁਸੀਂ ਰਿਕੁਆਇਰਮੈਂਟ ਮੀਟ ਕਰਦੇ ਆ। ਜਿਹੜੀ ਸਟੇਟ ਨੋਮੀਨੇਸ਼ਨ ਦੀ ਤੁਸੀਂ ਗੱਲ ਕਰ ਰਹੇ ਆ, ਕਿਹੜੇ ਸਟੇਟ ਦੀ ਗੱਲ ਕਰ ਰਹੇ ਆ, ਅਗਰ ਰਿਕੁਆਇਰਮੈਂਟ ਨੂੰ ਦੱਸ ਦੋ, ਠੀਕ ਆ। ਦੂਜੀ ਗੱਲ, ਡਿਪੈਂਡ ਕਰਦਾ ਤੁਹਾਡਾ ਵਰਕ ਐਕਸ ਕਿੰਨਾ ਵਾ ਫੀਲਡ ਦੇ ਵਿੱਚ, ਠੀਕ ਹੈ। ਜਿੱਦਾਂ ਵਿਕਟੋਰੀਆ ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ, 457 ਜਿਹੜੇ ਵਰਕ ਵੀਜ਼ਾ ਤੇ ਹੁੰਦੇ ਉਹਨਾਂ ਨੂੰ ਪ੍ਰਾਇਰਟੀ ਦਿੰਦੇ ਆ, ਤੇ ਕਈ ਫੈਕਟਰਸ ਹੈ, ਇਹਦਾ ਕੋਈ ਕੱਟ ਆਫ ਨਹੀਂ ਆ, ਜਿੰਨਾ ਵੱਧ ਤੁਹਾਡਾ ਐਕਸਪੀਰੀਅੰਸ ਆ, ਠੀਕ ਆ, ਉਹਨੂੰ ਪ੍ਰਾਇਰਟੀ ਮਿਲੂਗੀ,
ਠੀਕ। ਸੋ ਸਵਾਲ ਅਸੀਂ ਲੈਂਦੇ ਜਾਵਾਂਗੇ, ਔਰ ਜੇਕਰ ਸਾਡੇ ਦੋਸਤ ਜਿਹੜੇ ਆ ਉਹ ਵੀਡੀਓ ਨਹੀਂ ਦੇਖ ਪਾ ਰਹੇ ਤਾਂ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਤੁਹਾਡੇ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ ਔਰ ਤੁਹਾਡੇ ਸਵਾਲ ਜਿਹੜੇ ਆ ਉਹ ਅਸੀਂ ਪ੍ਰੋਗਰਾਮ ਚ ਸ਼ਾਮਲ ਵੀ ਕਰ ਰਹੇ ਹਾਂ। ਇੱਕ ਕਾਲਰ ਸਾਡੇ ਨਾਲ ਬਣੇ ਸੀ, ਮੈਨੂੰ ਲੱਗਦਾ ਕਿ ਕਾਲ ਉਹਨਾਂ ਦੀ ਕੱਟੀ ਗਈ ਹੈ, ਤੇ ਦੁਬਾਰਾ ਅਸੀਂ ਕਾਲ ਜ਼ਰੂਰ ਤੁਹਾਡੀ ਸ਼ਾਮਲ ਕਰਾਂਗੇ ਜੀ, ਸਵਾਲ ਅਸੀਂ ਨਾਲ ਨਾਲ ਲੈਂਦੇ ਜਾਵਾਂਗੇ। ਅੱਛਾ ਰਣਬੀਰ ਜੀ, ਕੱਲ ਅਸੀਂ ਕਰ ਰਹੇ ਸੀਗੇ ਕਿ ਅਕਾਊਂਟੈਂਟਸ ਦਾ ਤੁਸੀਂ ਜਿਵੇਂ ਦੱਸਿਆ ਕਿ ਜਿਹੜੇ ਪੁਆਇੰਟਸ ਆ ਰੀਸੈਂਟ ਰਾਊਂਡ ਦੇ ਵਿੱਚ ਥੋੜੇ ਜਿਹੇ ਹੋਪ ਬਣੀ ਆ ਉਹਨਾਂ ਦੀ ਪੁਆਇੰਟਸ ਨੂੰ ਲੈ ਕੇ, ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਤੁਸੀਂ ਦੱਸਿਆ ਵੀ ਰਾਹਤ,
ਕਿਉਂਕਿ ਇਨਵਾਈਟਸ ਜ਼ਿਆਦਾ ਆਏ ਨੇ, ਠੀਕ ਆ, ਪੁਆਇੰਟਸ ਸਿਸਟਮ ਅਨਫੋਰਚੂਨੇਟਲੀ ਜਬਕਿ ਮੋਰ ਔਰ ਲੈਸ ਸੇਮ ਹੀ ਹੈ,
ਠੀਕ
ਆ। ਹੁਣ 100 ਇਨਵਾਈਟਸ ਤੁਸੀਂ ਆਪ ਲਾ ਲਓ, ਕਿੰਨੇ ਕਿ ਇਨਵਾਈਟ ਅਕਾਊਂਟੈਂਟ ਨੂੰ ਆ ਸਕਦੇ ਆ,
ਠੀਕ
ਆ। ਹਾਲਾਂਕਿ 100 ਪੁਆਇੰਟ ਮੈਂ ਕਹਿ ਤਾਂ ਦਿੱਤਾ ਕਿ 100 ਪੁਆਇੰਟ ਤੇ ਤੁਹਾਨੂੰ ਪ੍ਰਾਇਰਟੀ ਮਿਲੂਗੀ, ਬਟ 100 ਪੁਆਇੰਟ ਲੈਣੇ ਸੁਣਨ ਵਾਲਿਆਂ ਨੂੰ ਪਤਾ ਹੈ ਕਿ ਕਿੱਡਾ ਵੱਡਾ ਚੈਲੰਜ ਆ, ਕਿੱਡਾ ਵੱਡਾ ਅਪਹਿਲ ਟਾਸਕ ਆ, ਤੁਹਾਨੂੰ 8 ਈਚ ਲੈਣੇ ਪੈਂਦੇ ਆ। ਤੁਸੀਂ ਵਰਕ ਐਕਸਪੀਰੀਅੰਸ ਦਿਖਾਓ, ਪ੍ਰੋਫੈਸ਼ਨਲ ਈਅਰ ਕਰੋ, ਨਾਟੀ ਕਲੀਅਰ ਕਰੋ, ਠੀਕ ਆ, ਆਪਣੀ ਡਿਗਰੀ ਤਾਂ ਤੁਸੀਂ ਕਰਨੀ ਕਰਨੀ ਆ, ਠੀਕ ਆ। ਸੋ ਰੂਲ ਬੁੱਕ ਕਹਿ ਲਓ, ਪੁਆਇੰਟ ਬੁੱਕ ਚ ਜਿੰਨੇ ਰੂਲਸ ਹੈ ਤੁਹਾਨੂੰ ਸਾਰੇ ਆਲਮੋਸਟ ਮੀਟ ਕਰਨੇ ਪੈਂਦੇ ਆ, ਤਾਂ ਕਿ ਤੁਹਾਡੇ 100 ਪੁਆਇੰਟਸ ਹੋਣ,
ਠੀਕ ਆ।
ਪਲੱਸ ਜੇ ਤੁਹਾਡੇ ਨਾਲ ਤੁਸੀਂ ਮੈਰਿਡ ਆ ਤੇ ਤੁਹਾਡੇ ਪਾਰਟਨਰ ਜਿਹੜੇ ਉਹ ਹਾਈਲੀ ਸਕਿੱਲਡ ਹੋਣੇ ਚਾਹੀਦੇ, ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ। ਸੋ ਲੋਟ ਮੈਨੀ ਫੈਕਟਰਸ, ਲੇਕਿਨ ਕਿਉਂਕਿ ਇਨਵਾਈਟਸ ਵਧੇ ਆ, ਠੀਕ ਆ, ਓਬਵੀਅਸਲੀ ਉਹ ਪੋਜ਼ਿਟਿਵ ਪੁਆਇੰਟ ਆ।
ਜੀ ਜੀ ਬਿਲਕੁਲ। ਸੰਜਨਾ ਜੀ ਪੁੱਛ ਰਹੇ ਨੇ, ਕਹਿੰਦੇ ਗਲੋਬਲ ਫੀਡਬੈਕ ਯੂਨਿਟ ਕਿੰਨਾ ਟਾਈਮ ਲੈਂਦਾ ਜੀ ਰਿਪਲਾਈ ਕਰਨ ਚ?
ਨਾਰਮਲੀ ਬਹੁਤ ਕੁਇਕ ਆ ਰਿਵਰਟ ਕਰਨ ਚ, ਠੀਕ ਆ, ਵਿਦ ਇਨ 5 to 7 ਡੇਜ਼, ਠੀਕ ਆ। ਮੈਨੂੰ ਪਤਾ ਇਹਨਾਂ ਨੇ ਸ਼ਾਇਦ ਪ੍ਰੋਗਰਾਮ ਤੇ ਪਹਿਲਾਂ ਵੀ ਆਪਾਂ ਨੂੰ ਕੁਸ਼ਚਨ ਪੁੱਛਿਆ ਸੀ ਰਿਗਾਰਡਿੰਗ, ਆਈ ਥਿੰਕ ਪਿਛਲੇ ਪ੍ਰੋਗਰਾਮ ਚ ਸੀ ਗਲੋਬਲ ਫੀਡਬੈਕ ਯੂਨਿਟ ਦਾ, ਠੀਕ ਹੈ। ਕਹਿਣਾ ਇਹ ਚਾਹੂੰਗਾ ਕਿ ਪਹਿਲੀ ਪ੍ਰਾਇਰਟੀ ਉਹਨਾਂ ਦੀ ਆਹੀ ਹੁੰਦੀ ਹੈ ਕਿ ਅਗਰ ਕੋਈ ਐਰਰ ਹੋਈ ਆ ਤਾਂ ਓਬਵੀਅਸਲੀ ਉਹ ਕੇਸ ਨੂੰ ਰਿਵਿਊ ਕਰਕੇ ਤੁਹਾਨੂੰ ਰਿਵਰਟ ਕਰਦੇ ਆ, ਬਟ ਇਹਨਾਂ ਨੂੰ ਮੇਰੇ ਖਿਆਲ ਨਾਲ ਫਰੋਮ ਮੈਮਰੀ ਇਹਨਾਂ ਨੂੰ ਇੱਕ ਜੈਨਰਿਕ ਰਿਵਰਟ ਵੀ ਆਇਆ ਸੀ ਕਿ ਅਸੀਂ ਮੈਟਰ ਜਿਹੜਾ ਉਹ ਇਨਵੈਸਟੀਗੇਟ ਕਰ ਰਹੇ ਹਾਂ। ਸੋ ਐਟ ਦ ਮੋਮੈਂਟ ਵੇਟ ਕਰਨਾ ਵੁੱਡ ਬੀ ਅ ਬੈਟਰ ਆਪਸ਼ਨ
ਜੀ। ਅੱਗੇ ਰਣਬੀਰ ਜੀ, ਪਰਮਿੰਦਰ ਗਰੇਵਾਲ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ।
ਸਤਿ ਸ੍ਰੀ ਅਕਾਲ ਪਰਮਿੰਦਰ ਜੀ।
ਜੀ ਇਹ ਕਹਿੰਦੇ ਨਿਊ ਸਾਊਥ ਵੇਲਸ ਕਦ ਓਪਨ ਹੋਣਾ ਜੀ, 491 ਵੀਜ਼ਾ ਐਪਲੀਕੇਸ਼ਨ ਫਾਰ ਐਕਸਪੀਰੀਅੰਸ ਕੈਟਾਗਰੀ।
ਪਰਮਿੰਦਰ ਜੀ, ਯੋਰ ਗੈਸ ਇਜ਼ ਐਜ਼ ਗੁੱਡ ਐਜ਼ ਮਾਈਨ, ਕਹਿ ਲਓ ਕਿ ਉਹਨਾਂ ਨੇ ਕਿਹਾ ਇਸ ਸੂਨ, ਆਲਰਾਈਟ, ਹੋਪ ਹੈ ਸਾਰਿਆਂ ਨੂੰ ਕਿ ਮਾਰਚ ਜਾਂ ਅਪ੍ਰੈਲ ਚ ਇਹਨਾਂ ਨੇ ਸ਼ੁਰੂ ਕਰ ਦੇਣਾ 491 ਦੀ ਜਿਹੜੀ ਕੁਐਸਚਨ ਆ, ਜਿੱਦਾਂ ਕਿ ਤੁਹਾਨੂੰ ਪਤਾ ਹੋਇਆ ਕਿ ਆਲਰੇਡੀ ਡਿਲੇਟ ਆ, ਠੀਕ ਹੈ ਜੀ, ਇਹ ਕੁਛ ਮਹੀਨੇ ਪਹਿਲਾਂ ਹੋਣਾ ਸੀ, ਇਹਨਾਂ ਨੇ ਇੰਟਰੋਡਿਊਸ ਕਰਨਾ ਸੀ, ਠੀਕ ਆ, ਆਲਰੇਡੀ ਡਿਲੇਟ ਆ। ਸਾਨੂੰ ਇੰਸ਼ੋਰੈਂਸ ਇਹ ਆਇਆ ਕਿ ਅਸੀਂ ਵਰਕ ਹਾਰਡ ਕਰ ਰਹੇ ਕਿ ਜਲਦੀ ਤੋਂ ਜਲਦੀ ਅਸੀਂ ਇੰਟਰੋਡਿਊਸ ਕਰੀਏ,
ਠੀਕ
ਆ, ਫਿੰਗਰਸ ਕ੍ਰੋਸਡ ਇਹ ਮਾਰਚ ਜਾਂ ਅਪ੍ਰੈਲ ਤੱਕ ਓਪਨ ਹੋਣਾ ਚਾਹੀਦਾ
ਜੀ। ਇਸ ਤੋਂ ਬਾਅਦ ਹਰਲੀਨ ਕੌਰ ਬਿਲਿੰਗ ਗਿੱਲ ਇਹ ਪੁੱਛ ਰਹੇ ਨੇ, ਕਹਿੰਦੇ ਸਾਊਥ ਆਸਟ੍ਰੇਲੀਆ ਵਿੱਚ ਇਫ ਸਮਵਨ ਗੋਟ 3 ਈਅਰਸ ਮੈਨੇਜਰ ਵਰਕ ਐਕਸਪੀਰੀਅੰਸ ਫੁੱਲ ਟਾਈਮ, ਗੋਟ 6 ਈਚ ਕਲੀਅਰਡ ਸਕਿੱਲ ਅਸੈਸਮੈਂਟ, ਕਿੰਨੇ ਟਾਈਮ ਚ ਨੋਮੀਨੇਸ਼ਨ ਅਪਰੂਵਲ ਦੇ ਚਾਂਸਿਸ ਨੇ ਜੀ?
6 ਈਚ ਡਿਪੈਂਡ ਕਰਦਾ ਤੁਹਾਡੇ, ਹਰਲੀਨ ਜੀ, ਤੁਹਾਡੇ ਪੁਆਇੰਟਸ ਕਿੰਨੇ ਨੇ, ਬਾਕੀ ਨੋਮੀਨੇਸ਼ਨ ਤੁਸੀਂ ਸਟੇਟ ਨੋਮੀਨੇਸ਼ਨ ਦੀ ਗੱਲ ਕਰ ਰਹੇ ਹਾਂ ਜਾਂ ਤੁਸੀਂ
ਇੰਪਲੋਈ
ਸਪੌਂਸਰ ਦੀ ਗੱਲ ਕਰ ਰਹੇ ਹਾਂ, ਪਲੱਸ ਤੁਸੀਂ ਆਕੂਪੇਸ਼ਨ ਜਿਹੜੀ ਉਹ ਰੈਸਟੋਰੈਂਟ ਮੈਨੇਜਰ ਪਾਈ ਆ, ਕਿਹੜੀ ਪਾਈ ਆ, ਸਰ ਲੋਟ ਮੈਨੀ ਫੈਕਟਰਸ, ਪਲੀਜ਼ ਉਹ ਕਲੈਰੀਫਾਈ ਕਰ ਦੋ
ਜੀ। ਸੋ ਹਰਲੀਨ ਜੀ, ਸਵਾਲ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ,
ਜੇ ਉਹ 491 ਦੀ ਗੱਲ ਕਰ ਰਹੇ ਆ, ਠੀਕ ਹੈ, ਤਾਂ ਚਾਂਸਸ ਆਰ ਦੇਰ, ਠੀਕ ਆ, ਆਲਦੋ ਇਹਨਾਂ ਦੇ 6 ਈਚ ਆ ਜਿੱਥੇ ਕਿ 0 ਪੁਆਇੰਟਸ ਮਿਲਨੇ ਆ, ਡਿਪੈਂਡ ਕਰਦਾ ਜੀ, ਠੀਕ ਆ, 3 ਇਅਰਸ ਐਕਸਪੀਰੀਅੰਸ ਤੁਹਾਨੂੰ ਹੈਗਾ ਫੁੱਲ ਟਾਈਮ, ਵਿਚ ਵਿਲ ਬੀ ਅ ਪੋਜ਼ਿਟਿਵ, ਠੀਕ ਆ, ਚਾਂਸਸ ਆਰ ਦੇਰ, ਮਿਨੀਮਮ ਕ੍ਰਾਈਟੇਰੀਆ ਤੁਸੀਂ ਮੀਟ ਕਰਦੇ ਹੀ ਹੋਣੇ ਆ, ਸੋ ਆਬਵੀਅਸਲੀ ਚਾਂਸ ਹੈਗੇ ਆ ਤੁਹਾਡੇ
ਜੀ। ਪਰਮਿੰਦਰ ਗਰੇਵਾਲ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ।
ਵੈਲਕਮ ਸਰ
ਜੀ। ਤੇ ਰਣਬੀਰ ਜੀ, ਜਿਵੇਂ ਅਕਾਊਂਟੈਂਟਸ ਦੀ ਗੱਲ ਕੀਤੀ, ਅਕਾਊਂਟੈਂਟਸ ਦੀ ਕੈਟਾਗਰੀ ਨਾਲ ਜਾਂ ਅਕਾਊਂਟਿੰਗ ਦੀ ਪੜ੍ਹਾਈ ਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀਆਂ ਕੈਟਾਗਰੀ ਤੁਸੀਂ ਗੱਲ ਕੀਤੀ ਆ, ਆਪਾਂ ਜੇ ਆਈਟੀ ਵਾਲਿਆਂ ਦੀ ਗੱਲ ਕਰੀਏ,
ਹਾਂਜੀ,
ਉਹਦੀ ਵੀ ਗੱਲ ਛੇੜੀ ਸੀਗੀ ਤੇ ਫਿਰ ਆਪਾਂ ਸਵਾਲ ਲੈ ਲੈ।
ਦੇਖੋ ਆਈਟੀ ਚ ਕੀ ਹੋਇਆ ਹੈ ਕਿ ਆਈਟੀ ਹੌਲੀ ਹੌਲੀ ਨੀਅਰਲੀ ਅਕਾਊਂਟਿੰਗ ਦੇ ਪਾਸ ਮਾਰਕ ਨੇੜੇ ਪਹੁੰਚ ਗਿਆ ਸੀ, ਠੀਕ ਆ, ਹੁਣ ਦੇਖਿਆ ਜਾਵੇ ਤੇ ਅੱਜ ਦੀ ਡੇਟ ਚ ਜਿਹੜਾ ਪਾਸ ਮਾਰਕ ਹੈ ਉਹ 90 ਆ, ਆਈਟੀ ਜਿੰਨੀਆਂ ਜਿੰਨੀਆਂ ਫੀਲਡਸ ਲੈ ਲਈਏ, ਠੀਕ ਆ, ਹਾਲਾਂਕਿ ਜਿੱਦਾਂ ਮੈਂ ਕਿਹਾ ਕਿ ਅਗਰ ਤੁਹਾਡੇ ਕੋਲ 95 ਪੁਆਇੰਟਸ ਆ ਤੇ ਇਨਵੀਟੇਸ਼ਨ ਵਿਦ ਇਨ ਅ ਫਿਊ ਮੰਥਸ ਆਉਣ ਦੇ ਤੁਹਾਨੂੰ ਚਾਂਸਿਸ ਹੈਗੇ ਆ, ਆਪਾਂ ਇਹ ਕਲੈਰੀਫਾਈ ਕਰ ਦਈਏ ਕਿ 95 ਜਾਂ 90 ਲਿਆਉਣੇ ਵੀ ਸੌਖੇ ਨਹੀਂ ਆ, ਸਪੈਸ਼ਲੀ ਜਿਹੜੇ ਬੱਚੇ ਬੈਚਲਰਸ ਕਰ ਰਹੇ ਆ, ਠੀਕ ਆ, ਉਹਨਾਂ ਦੀ ਏਜ ਦੇ 5 ਪੁਆਇੰਟ ਘੱਟਦੇ ਆ
ਜੀ ਜੀ,
ਤੇ ਭਾਵੇਂ ਉਹ ਸਾਰਾ ਕੁਛ ਵੀ ਕਰ ਲੈਣ, ਵਰਕ ਐਕਸ ਦੇ ਨਾਲ ਉਹਨਾਂ ਦੇ 90 ਪੁਆਇੰਟ ਬਣਦੇ ਆ ਜੇ ਵਰਕ ਐਕਸ, ਪਰ ਆਪਾਂ ਨੂੰ ਇਹ ਵੀ ਪਤਾ ਕਿ ਵਰਕ ਐਕਸਪੀਰੀਅੰਸ ਜਿਹੜਾ ਹੈ ਉਹ ਟੈਂਪਰੇਰੀ ਵੀਜ਼ੇ ਤੇ ਕੋਈ ਇੰਪਲੋਇਰ ਹਾਇਰ ਕਰਨ ਲਈ ਰੈਡੀ ਨਹੀਂ ਹੁੰਦਾ. ਇਹ ਸਭ ਤੋਂ ਵੱਡਾ ਚੈਲੰਜ ਜਿਹੜੇ ਬੈਚਲਰਸ ਕਰ ਰਹੇ ਬੱਚੇ ਉਹਨਾਂ ਨੂੰ ਆ ਰਿਹਾ, ਠੀਕ ਹੈ, ਜਿਨ੍ਹਾਂ ਦੀ ਏਜ ਦਾ ਕ੍ਰਾਈਟੇਰੀਆ ਮੈਟਿਆ, ਠੀਕ ਆ, ਤੇ ਉਹਨਾਂ ਲਈ ਹਾਂਜੀ 90 ਪੁਆਇੰਟਸ ਕਹਿ ਲਓ ਇਕੱਠੇ ਕਰਨੇ ਉਨੇ ਮੁਸ਼ਕਿਲ ਨਹੀਂ ਆ ਜਿੰਨੇ ਜਸਟ ਯੰਗ ਬੈਚਲਰਸ ਵਾਸਤੇ ਹੈਗੇ ਆ,
ਠੀਕ
ਆ. ਤੇ ਜਿਨ੍ਹਾਂ ਨੇ ਬੈਚਲਰਸ ਕੀਤੀ ਹੁਣੇ ਹੁਣੇ ਆ 22-23 ਸਾਲ ਏਜ ਆ, ਉਹਨਾਂ ਨੂੰ ਐਡਵਾਈਸ ਇਹੀ ਹੋਊਗੀ ਕਿ ਪਲੀਜ਼ ਆਪਣੇ ਵਰਕ ਐਕਸ, ਭਾਵੇਂ ਤੁਸੀਂ ਥੋੜੀ ਦੇਰ ਤੁਹਾਨੂੰ ਇੰਟਰਨਸ਼ਿਪ ਜਾਂ ਕੁਛ ਵੀ ਕਰਨਾ ਪਵੇ, ਆਪਣੇ ਵਰਕ ਐਕਸਪੀਰੀਅੰਸ ਵੱਲ ਧਿਆਨ ਦਿਓ. ਜਿਹੜਾ ਤੁਹਾਨੂੰ ਪੋਸਟ ਸਟੱਡੀ ਵਰਕ ਸਟ੍ਰੀਮ ਵੀਜ਼ਾ ਮਿਲਦਾ 2 ਸਾਲ ਦਾ, ਉਹ ਚ ਇਹ ਧਿਆਨ ਦਿਓ ਕਿ ਤੁਸੀਂ ਲਾਈਕ ਘੱਟੋ ਘੱਟ 1 ਸਾਲ ਜਿਹੜੀ ਵਰਕ ਐਕਸ ਦੀ ਰਿਕੁਆਇਰਮੈਂਟ ਆ ਉਹ ਪੂਰੀ ਕਰੋ ਤਾਂ ਕਿ ਤੁਹਾਡੇ 90 ਪੁਆਇੰਟਸ ਜਿਹੜੇ ਪੂਰੇ ਹੋਣ. ਸੇ 90 ਪੁਆਇੰਟਸ ਆਪਾਂ ਅਸਿਊਮ ਕਰਾਂਗੇ ਤੁਹਾਡੇ ਕੋਲ 80 ਚ ਹੈਗੇ ਆ, ਤੁਸੀਂ ਪ੍ਰੋਫੈਸ਼ਨਲ ਈਅਰ ਕੀਤਾ ਹੋਇਆ ਵਾ, ਠੀਕ ਆ, ਨਾਟੀ ਕਲੀਅਰ ਕੀਤਾ ਹੋਇਆ ਹੈ
ਜੀ.
ਉਸ ਤੋਂ ਬਾਅਦ ਆ ਵਰਕ ਐਕਸ ਜਿਹੜਾ ਉਹ ਲਾਸਟ ਕਹਿ ਲਓ ਸਟੈਪ ਰਹਿ ਜਾਂਦਾ ਮੈਕਸ ਪੁਆਇੰਟਸ ਇਕੱਠੇ ਕਰਨ ਦਾ
ਜੀ. ਸੋ 90 ਤੇ 95 ਜਿਹੜੀ ਆ ਉਹ ਮੈਨੂੰ ਲੱਗਦਾ ਵੀ ਇੱਕ ਸੇਫ ਸਾਈਡ ਆ ਜੇ ਪੁਆਇੰਟਸ ਇੰਨੇ ਹੁੰਦੇ ਆ ਆਈ ਟੀ ਵਾਲਿਆਂ ਦੇ ਲਈ, ਹਨਾ.
ਹਾਂਜੀ, ਪ੍ਰੋਬਲਮ ਇਹ ਆ ਕਿ ਅਗਰ ਤੁਹਾਡਾ ਏਜ ਕ੍ਰਾਈਟੇਰੀਆ 25-32 ਦੇ ਵਿੱਚ ਨਹੀਂ ਆ, ਭਾਵੇਂ ਤੁਸੀਂ ਸਾਰੇ ਟਿਕਸ ਲਾ ਲਓ, ਤੁਹਾਡੇ ਵਰਕ ਐਕਸ ਨਹੀਂ ਅਗਰ ਤੁਹਾਡੇ ਕੋਲ, ਤੁਹਾਡੇ ਕੋਲ 85 ਪੁਆਇੰਟਸ ਰਹਿ ਜਾਂਦੇ ਆ
ਜੀ.
85 ਪੁਆਇੰਟਸ ਅਨਫੋਰਚੁਨੇਟਲੀ
ਜੀ
ਜਿਹੜੇ ਆ ਉਹ ਤੁਸੀਂ ਲਾ ਲਓ ਵੀ ਤੁਹਾਨੂੰ ਵੇਟ ਦੇ ਟਾਈਮਸ ਤੁਹਾਡੇ ਬਹੁਤ ਵੱਧ ਜਾਂਦੇ ਆ 85 ਪੁਆਇੰਟਸ ਦੇ
ਜੀ. ਜੀ ਜੀ. ਅੱਛਾ ਅਰਨਪ੍ਰੀਤ ਜੀ, ਹਰਲੀਨ ਕੌਰ ਬਿਲਿੰਗ ਹੋਰਾਂ ਨੇ ਥੋੜਾ ਜਿਹਾ ਹੋਰ ਆਪਣਾ ਜਿਹੜਾ ਸਵਾਲ ਹੈ ਉਹ ਕਲੀਅਰ ਕੀਤਾ. ਕਹਿੰਦੇ ਸਟੇਟ ਨੋਮੀਨੇਸ਼ਨ ਆ 491-63 PTE ਸਕੋਰ ਹੈ ਇਹਨਾਂ ਦਾ ਤੇ ਰੈਸਟੋਰੈਂਟ ਮੈਨੇਜਰ ਹੈ.
ਹਾਂਜੀ, ਸਟੇਟ ਨੋਮੀਨੇਸ਼ਨ, ਹਾਂ, ਰੈਸਟੋਰੈਂਟ ਮੈਨੇਜਰ ਸ਼ੁਡ ਬੀ ਫਾਈਨ ਵਿਦ 3 ਇਅਰਸ ਆਫ ਵਰਕ ਐਕਸ
ਜੀ. ਤੇ ਅਗਲਾ ਸਵਾਲ ਲੈਣੇ ਆ ਲਖਵਿੰਦਰ ਕੌਰ ਹੋਰਾਂ ਦਾ. ਇਹਨਾਂ ਨੇ ਪੁੱਛਿਆ ਕਹਿੰਦੇ ਹਾਊ ਮਚ ਚਾਂਸਿਸ ਫਾਰ ਨਿਊ ਸਾਊਥ ਵੇਲਸ 190 EOI ਇਨਵਾਈਟ ਔਨ 75 ਪੁਆਇੰਟਸ ਫਾਰ ਮੋਟਰ ਮਕੈਨਿਕ.
75 ਤੇ ਥੋੜੇ ਲੋ ਨੇ, 80 ਦੇ ਇਨਵਾਈਟਸ ਯਸ ਸਾਂਝੇ ਆ ਰਹੇ ਨੇ
ਜੀ. ਸੋ ਪੁਆਇੰਟਸ ਜਿਹੜੇ ਆ ਉਹ ਵਧਾਉਣੇ ਬਹੁਤ ਜ਼ਰੂਰੀ ਆ ਇਸ ਸਟੇਜ ਦੇ ਉੱਤੇ. ਤੇ ਰਣਬੀਰ ਜੀ, ਵੈਸੇ ਜਦੋਂ ਅਸੀਂ ਗੱਲ ਕਰਦੇ ਆ ਜਿਹੜਾ ਇਨਵੀਟੇਸ਼ਨ ਰਾਊਂਡ ਹੁਣ ਹੋ ਕੇ ਗਿਆ, ਕਿੰਨੀਆਂ ਕੁ ਪੋਸੀਬਿਲਿਟੀਜ਼ ਜਿਹੜੀਆਂ ਬਣੀਆਂ ਆ ਜਿਹੜੇ ਇਸ ਵੇਲੇ ਜਿਨ੍ਹਾਂ ਨੇ ਕੇਸਿਸ ਲਗਾਏ ਹੋਏ ਆਪਣੇ, ਹਨਾ, ਔਰ ਕੀ ਰਿਲੀਫ ਲੱਗਦਾ ਤੁਹਾਨੂੰ ਉਹਦੇ ਵਿੱਚ?
ਮੇਨ ਤੇ ਆ ਕਿ ਜਿਹੜਾ ਰੈਸਟ ਆਫ ਦ ਕੋਟਾ ਵਾਇਰ ਦਾ, ਠੀਕ ਹੈ, ਹਲੇ ਕਾਫੀ ਸਪੋਟਸ ਅਵੇਲੇਬਲ ਹੈਗੇ ਨੇ ਉੱਤੇ
ਜੀ,
ਠੀਕ ਹੈ
ਜੀ,
ਕਾਫੀ ਸਪੋਟਸ ਅਵੇਲੇਬਲ ਹੈਗੇ ਨੇ. ਤੇ ਹੁਣ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਅੱਗੇ ਵੀ ਟ੍ਰੈਂਡ ਆਹੀ ਰਹੂਗਾ ਕਿ 1000 ਜਾਂ ਉਸ ਤੋਂ ਵੱਧ ਇਨਵਾਈਟਸ ਕਹਿ ਲੋ ਮਹੀਨੇ ਦਰ ਮਹੀਨੇ ਹਰ ਇਨਵਾਈਟ ਚ ਹੋਣਗੀਆਂ
ਜੀ.
ਓਬਵੀਅਸ ਆ ਕਿ ਪੁਆਇੰਟ ਭਾਵੇਂ ਘਟਣ ਨਾ ਪਰ ਵਧਣਗੇ ਨਹੀਂ, ਚਾਂਸਿਸ ਇਹ ਆ ਵੀ ਵਧਣਗੇ ਨਹੀਂ, ਠੀਕ ਹੈ. ਆਪਾਂ ਨੂੰ ਇਹ ਵੀ ਫੈਕਟਰ ਕਰਨਾ ਪੈਂਦਾ ਹੈ ਕਿ ਜਿੱਦਾਂ ਜਿੱਦਾਂ ਮਹੀਨੇ ਪਾਰ ਹੋਈ ਜਾਂਦੇ ਆ ਉਦਾਂ ਉਦਾਂ ਐਕਸਪ੍ਰੈਸ਼ਨ ਆਫ ਇੰਟਰਸਟ ਵੀ ਵਧੀ ਜਾਂਦੇ ਆ, ਠੀਕ ਹੈ
ਜੀ.
ਤੇ ਕੰਪੀਟੀਸ਼ਨ ਸਟਿਫ ਆ, ਠੀਕ ਹੈ. ਤੁਸੀਂ ਇਹ ਲਾ ਲੋ ਕਿ ਹਲੇ ਕੋਈ ਇੰਨੀ ਪੋਜ਼ਿਟਿਵ ਨਿਊਜ਼ ਨਹੀਂ ਕਹਾਂਗੇ, ਬਟ ਕਿਉਂਕਿ ਇਨਵਾਈਟਸ ਵਧੇ ਆ ਉਹ ਇੱਕ ਸਭ ਤੋਂ ਵੱਡੀ ਪੋਜ਼ਿਟਿਵ, ਤੁਹਾਡੇ ਜਿਹੜੇ ਐਪਲੀਕੈਂਟਸ ਆ ਉਹਨਾਂ ਲਈ ਸਭ ਤੋਂ ਵੱਡੀ ਨਿਊਜ਼ ਹੈ,
ਠੀਕ ਹੈ.
ਸਾਡੇ ਵੱਡੀ ਓਪਰਚੁਨਿਟੀ ਹੈ ਨਾਲੇ ਕਹਿ ਲੋ ਵਿਦ ਇਨ ਦ ਮੇਨ ਟਾਈਮ ਵੀ ਤੁਸੀਂ ਪੁਆਇੰਟਸ ਵਧਾਉਣ ਲਈ ਜੋ ਕੁਛ ਕਰ ਸਕਦੇ ਆ ਪਲੀਜ਼ ਕਰੋ, ਤਾਂ ਕਿ ਤੁਹਾਡੇ ਇਨਵੀਟੇਸ਼ਨ ਦਾ 5-5 ਪੁਆਇੰਟ ਤੋਂ ਤੁਸੀਂ ਦੇਖ ਲੋ ਮਹੀਨਿਆਂ ਦਾ ਕਈ ਵਾਰ 1-1 ਸਾਲ ਦਾ ਫਰਕ ਪੈ ਜਾਂਦਾ
ਜੀ,
ਅਗਰ ਤੁਹਾਡੇ 5 ਪੁਆਇੰਟ ਐਕਸਟਰਾ ਹੈ
ਜੀ. ਬਿਲਕੁਲ ਬਿਲਕੁਲ. ਅੱਛਾ ਹਰਲੀਨ ਕੌਰ ਬਿਲਿੰਗ ਹੋਰਾਂ ਨੇ ਧੰਨਵਾਦ ਕੀਤਾ ਆਪਣੇ ਸਵਾਲ ਦੇ ਲਈ ਜਿਹੜਾ ਉਹਨਾਂ ਨੇ ਪੁੱਛਿਆ ਸੀ.
ਮੋਸਟ ਵੈਲਕਮ ਹਰਲੀਨ ਜੀ ਐਂਡ ਬੈਸਟ ਆਫ ਲੱਕ
ਜੀ. ਦੀਪ ਥਿੰਦ ਦੇ ਅੱਗੇ ਪੁੱਛ ਰਹੇ ਨੇ ਕਹਿੰਦੇ 190 ਸੋਫਟਵੇਅਰ ਇੰਜੀਨੀਅਰ ਦੇ ਕਿੰਨੇ ਕੁ ਚਾਂਸਿਸ ਨੇ 70 ਪੁਆਇੰਟਸ ਦੇ ਤਸਮੈਨੀਆ?
ਦੇਖੋ, ਤਸਮੈਨੀਆ 190 ਦੇ ਇਨਵਾਈਟਸ ਦੇ ਰਿਹਾ, 70 ਓਬਵੀਅਸਲੀ ਥੋੜੇ ਲੋ ਨੇ, ਬਟ ਹਾਂਜੀ ਚਾਂਸਿਸ ਹੈਗੇ ਅਗਰ ਸਾਨੂੰ ਸਟੇਟ ਨੋਮੀਨੇਸ਼ਨ ਮਿਲ ਗਈ ਆਪਾਂ
ਜੀ. ਗੁਰਪ੍ਰੀਤ ਰਾਏ ਪੁੱਛ ਰਹੇ ਨੇ ਕਹਿੰਦੇ MSc IT ਆ ਐਂਡ 7 ਈਅਰ ਐਕਸਪੀਰੀਅੰਸ ਇਨ ਵੈਬ ਡਿਜ਼ਾਈਨਰ ਇਨ ਇੰਡੀਆ, ਹਾਓ ਆਈ ਕੈਲਕੂਲੇਟ ਮਾਈ ਪੁਆਇੰਟਸ ਐਂਡ ਵਟ ਇਜ਼ ਦਾ ਰਿਕੁਆਇਰਮੈਂਟ ਆਫ IELTS ਸਕੋਰ?
ਪਹਿਲੀ ਗੱਲ ਤੇ ਹਾਓ ਆਈ ਕੈਲਕੂਲੇਟ ਮਾਈ ਪੁਆਇੰਟਸ ਲਈ ਤਾਂ ਪੁਆਇੰਟ ਟੈਸਟ ਕੈਲਕੂਲੇਟਰ ਹੈਗਾ, ਠੀਕ ਆ, ਤੁਸੀਂ ਇਮੀ ਦੀ ਸਾਈਟ ਤੇ ਵੀ ਜਾ ਕੇ ਦੇਖ ਸਕਦੇ ਆ, ਠੀਕ ਹੈ. IELTS ਸਕੋਰ MSc IT ਐਂਡ 7 ਈਅਰਸ ਆਫ ਐਕਸਪੀਰੀਅੰਸ ਮਿਨੀਮਮ, ਜਿੱਦਾਂ ਮੈਂ ਹੁਣੇ ਕਹਿ ਰਿਹਾ ਸੀ ਗੁਰਪ੍ਰੀਤ ਜੀ ਓਬਵੀਅਸਲੀ ਲੱਗ ਰਿਹਾ ਤੁਸੀਂ ਆਫਸ਼ੋਰ ਹੈ ਐਟ ਦ ਮੋਮੈਂਟ, ਠੀਕ ਹੈ। ਅੱਜ ਦੀ ਡੇਟ ਚ ਅਗਰ ਤੁਹਾਨੂੰ ਆਈਟੀ ਰਿਲੇਟਡ ਆਕੂਪੇਸ਼ਨ ਚ ਇਨਵਾਈਟ ਬਾਰੇ ਅਗਰ ਤੁਸੀਂ ਸੋਚਣਾ ਵੀ ਆ ਤਾਂ 8 ਈਚ ਤੋਂ ਬਿਨਾਂ, ਠੀਕ ਹੈ, ਜਿਹੜੀ ਕਿ ਮੈਕਸੀਮਮ ਸਕੋਰ ਆ ਉਹ ਤੋਂ ਬਿਨਾਂ ਗੱਲ ਨਹੀਂ, ਡਿਪੈਂਡਿੰਗ ਰਿਗਾਰਡਲੈਸ ਆਫ ਯੋਰ ਏਜ, ਉਹ ਤੋਂ ਬਿਨਾਂ ਤੁਹਾਡੀ ਗੱਲ ਹੀ ਨਹੀਂ ਬਣਨੀ, ਠੀਕ ਆ। ਕੰਪੀਟੀਸ਼ਨ ਇੰਨਾ ਜ਼ਿਆਦਾ ਸਟਿਫ ਆ ਕਿ ਆਫਸ਼ੋਰ ਐਪਲੀਕੈਂਟਸ ਅਨਲੈਸ ਉਹਨਾਂ ਕੋਲ ਨੀਅਰਲੀ 10 ਈਅਰਸ ਦਾ ਐਕਸਪੀਰੀਅੰਸ ਨਾ ਹੋਵੇ, ਠੀਕ ਹੈ, ਉਹਦੇ ਐਕਸਟਰਾ ਪੁਆਇੰਟਸ ਮਿਲਣਗੇ। 8 ਈਚ ਹੋਣ, ਨਾਟ ਹੀ ਕਲੀਅਰ ਹੋਵੇ ਤਾਂ ਹੀ ਤੁਹਾਡੇ ਪੁਆਇੰਟਸ ਬਣਨਗੇ, ਅਦਰਵਾਈਜ਼ ਆਈ ਟੀ ਤੇ ਅਕਾਊਂਟਿੰਗ ਅੱਜ ਦੀ ਡੇਟ ਚ ਇਹੋ ਜਿਹੀ ਫੀਲਡਸ ਨੇ ਜਿਹੜੀਆਂ ਸਭ ਤੋਂ ਟਫ ਕੰਪੀਟੀਸ਼ਨ ਨਾਲ ਜੂਝ ਰਹੇ ਨੇ ਸਾਰੇ ਜੱਜ
ਜੀ। ਸੋ ਦੀਪ ਥਿੰਦ ਧੰਨਵਾਦ ਕਰ ਰਹੇ ਨੇ ਜੀ
ਤੁਹਾਡੇ
ਜਵਾਬ ਦੇ ਲਈ ਜੀ ਜੀ। ਤੇ ਗੱਲ ਜਿਵੇਂ ਆਪਾਂ ਰੀਸੈਂਟ ਰਾਊਂਡ ਦੀ ਕਰ ਰਹੇ ਸੀ, ਜਿਹੜੇ 189 ਐਪਲੀਕੈਂਟਸ ਨੇ ਉਹਨਾਂ ਦਾ ਫਿਊਚਰ ਕੀ ਕਹਿੰਦਾ ਆ, ਕੋਈ ਉਹਨਾਂ ਦੇ ਲਈ ਸਲਾਹ?
ਦੇਖੋ 189 ਸਭ ਨੂੰ ਪਤਾ ਕਿ ਸਭ ਤੋਂ ਪ੍ਰੈਫਰਡ ਵੀਜ਼ਾ
ਜੀ
189 ਹੈ, ਕਿਉਂਕਿ ਤੁਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੈ
ਜੀ।
ਤੁਸੀਂ ਕੋਈ ਸਟੇਟ ਨੋਮੀਨੇਸ਼ਨ ਨਹੀਂ ਲੈਣੀ, ਕੋਈ ਇੰਪਲੋਇ ਨੋਮੀਨੇਸ਼ਨ ਨਹੀਂ ਲੈਣੀ, ਕਿਸੇ ਰਿਲੇਟਿਵ ਤੋਂ ਤੁਸੀਂ ਸਪੋਂਸਰਸ਼ਿਪ ਨਹੀਂ ਲੈਣੀ। ਵੀਜ਼ਾ ਆਉਣ ਤੋਂ ਬਾਅਦ ਤੁਹਾਡੇ ਤੇ ਕੋਈ ਬੰਦਿਸ਼ ਨਹੀਂ ਆ, ਠੀਕ ਹੈ, ਵੀ ਤੁਸੀਂ ਇੱਕ ਪਰਟੀਕੁਲਰ ਸਟੇਟ ਚ ਰਹਿਣਾ ਹੈ, ਜੋ ਕਰਨਾ, ਜੋ ਰੈਸਟ੍ਰਿਕਸ਼ਨਸ ਨੋਰਮਲੀ ਸਟੇਟ ਨੋਮੀਨੇਸ਼ਨ ਤੇ ਹੁੰਦੀਆਂ ਨੇ, ਠੀਕ ਹੈ। ਤੇ 189 ਚ ਰੌਕ ਹਾਰਡ ਕੰਪੀਟੀਸ਼ਨ ਹੈ ਅੱਜ ਦੀ ਡੇਟ ਚ, ਠੀਕ ਹੈ, ਕਿਉਂਕਿ ਸਲੋਟਸ ਵੀ ਘਟਾਏ ਗਏ ਨੇ, ਸਰਕਾਰ ਦਾ ਰੁਝਾਨ ਜਿਹੜਾ 491 ਵੱਲ ਹੋਇਆ ਹੈ, ਠੀਕ ਹੈ। ਐਡਵਾਈਸ ਮੇਰੀ ਆਹੀ ਰਹੂਗੀ, ਮੈਂ ਪਹਿਲੋਂ ਵੀ ਕਹਿ ਚੁੱਕਿਆ ਹੈ, ਪਲੀਜ਼ ਮੇਕ ਸ਼ੋਰ ਕਿ ਤੁਸੀਂ ਪੁਆਇੰਟਸ ਵਧਾਉਣ ਲਈ ਜਿੰਨੇ ਤੁਸੀਂ ਕਹਿ ਲਓ ਯਤਨ ਕਰ ਸਕਦੇ ਹੋ ਕਰੋ। ਮੇਨ ਤਾਂ ਇਹ ਆ ਕਿ ਪ੍ਰੋਫੈਸ਼ਨਲ ਈਅਰ ਕਈ ਜਾਣੇ ਵੇਸਟ ਆਫ ਮਨੀ ਐਂਡ ਟਾਈਮ ਕਹਿੰਦੇ ਆ, ਇਜ਼ ਇਟ ਵਰਥ ਇਟ? 5 ਪੁਆਇੰਟ ਦਾ ਮੈਂ ਡਿਫਰੈਂਸ ਦੱਸਿਆ ਹੈ ਵੀ 5 ਪੁਆਇੰਟ ਤੁਹਾਨੂੰ ਕਈ ਇੱਕ ਸਾਲ ਤੋਂ ਲੈ ਕੇ ਸਿੱਧਾ ਫਿਊ ਮੰਥਸ ਤੱਕ ਇਨਵਾਈਟ ਦਵਾ ਸਕਦੇ ਅਗਰ ਤੁਹਾਡੇ ਕੋਲ 5 ਪੁਆਇੰਟ ਐਕਸਟਰਾ ਹੋਣ, ਠੀਕ ਹੈ। ਤੇ ਅਗਰ ਕੋਈ ਪੁੱਛੇ ਇਜ਼ ਇਟ ਵਰਥ ਇਟ, ਉਹ ਡੈਫੀਨਟਲੀ ਵਰਥ ਆ। ਇੰਗਲਿਸ਼ ਦੀ ਤਿਆਰੀ ਕਰੋ, ਅਗਰ ਤੁਸੀਂ 7 ਈਚ ਤੇ ਆ ਤਾਂ 8 ਈਚ ਲਿਆਓ, ਠੀਕ ਹੈ। ਵਰਕ ਐਕਸਪੀਰੀਅੰਸ ਗੇਨ ਕਰੋ, 90 ਪੁਆਇੰਟਸ ਦੇ ਨੇੜੇ ਆਉਣਾ ਕੋਈ ਛੋਟੀ ਗੱਲ ਨਹੀਂ ਆ। ਕਹਿ ਲਓ ਕਿ ਐਲੀਟ ਜਿਹੜੇ ਬੱਚੇ ਨੇ ਉਹਨਾਂ ਨੂੰ ਹੀ ਇਨਵਾਈਟ ਅੱਜ ਦੀ ਡੇਟ ਚ ਮਿਲਣ ਦੇ ਚਾਂਸਸ ਹੈਗੇ
ਜੀ। ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ 160 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਜੀ?
ਹੈਲੋ, ਹਾਂਜੀ ਮੈਂ ਸੁਨੀਲ ਬੋਲ ਰਿਹਾ ਜੀ ਮੈਲਬਨ ਤੋਂ।
ਹਾਂਜੀ ਸੁਨੀਲ ਜੀ, ਕੀ ਸਵਾਲ
ਹੈ? ਮੈਂ ਨਾ ਇੱਕ ਚੀਜ਼ ਸੀ, ਜਿਹੜਾ ਹੁਣ ਵੀਜ਼ਾ 491 ਆ ਰਿਹਾ ਹੈ
ਜੀ, ਥੋੜਾ ਜਿਹਾ ਉੱਚੀ ਬੋਲੋ।
ਇਹ ਵੀਜ਼ਾ ਜਦੋਂ
ਜੀ
ਅੰਦਰ ਵੀਜ਼ਾ 491 ਹੈ
ਜੀ,
ਹੈਲੋ
ਜੀ ਜੀ,
ਇਹ ਜਦੋਂ ਵੀਜ਼ਾ ਮਿਲ ਜਾਂਦਾ ਕਿਸੇ ਨੂੰ, ਪੂਰੀ ਫੈਮਿਲੀ ਨੂੰ ਮਿਲ ਜਾਂਦਾ, ਤੇ ਉਸ ਫੈਮਿਲੀ ਚ ਮਤਲਬ ਜਿਹੜੇ ਬੱਚੇ ਦੀ ਏਜ ਹੈ ਮੰਨ ਲਓ 15 ਸਾਲ ਹੈ, ਜਦੋਂ ਉਹਨਾਂ ਨੇ 3 ਸਾਲ ਦੀ ਕੰਡੀਸ਼ਨ ਪੂਰੀ ਕਰਨੀ ਹੈ ਤੇ ਉਹ 18 ਸਾਲ ਪਲੱਸ ਹੋ ਜਾਏਗਾ ਬੱਚਾ, ਉਹ ਤੇ ਉਹ ਪੀ ਆਰ ਐਲੀਜੀਬਲ ਹੋ ਸਕਦਾ ਨੈਕਸਟ ਵੀਜ਼ੇ ਵਾਸਤੇ 191 ਵਾਸਤੇ?
ਹਾਂਜੀ ਹਾਂਜੀ, ਹੋ ਸਕਦਾ,
ਮਤਲਬ ਉਹਦੇ ਚ ਕੋਈ ਇੱਦਾਂ ਨਹੀਂ ਹੈਗਾ ਵੀ 18 ਸਾਲ ਹੋ ਗਏ ਤੇ
ਨਹੀਂ ਨਹੀਂ ਨਹੀਂ, ਅਗਰ ਉਹਨਾਂ ਦੇ ਰਿਕੁਆਇਰਮੈਂਟਸ ਮੀਟ ਕੀਤੀਆਂ ਨਹੀਂ, ਅਗਰ ਉਹ ਡਿਪੈਂਡੈਂਟਸ ਨੇ, ਅਗਰ ਉਹ ਸਾਰੇ ਡਿਪੈਂਡੈਂਟਸ ਨੇ ਤੁਹਾਡੀ ਐਪਲੀਕੇਸ਼ਨ ਤੇ, ਤੇ ਉਹ ਨਾਲ ਹੀ ਕੁਆਲੀਫਾਈ ਹੋਣਗੇ ਤੁਹਾਡੇ
ਨਾਲ ਹੀ ਹੋਣਗੇ ਨਾ, ਚਾਹੇ ਏਜ 18 ਹੋਣਗੀ 20 ਦੀ ਮਰਜ਼ੀ।
ਹਾਂਜੀ ਹਾਂਜੀ ਹਾਂਜੀ, ਠੀਕ ਹੈ,
ਮਤਲਬ ਜਿੱਦਾਂ 87 ਚ ਵੀ ਤਾਂ ਉਹ ਸੇਮ ਚੀਜ਼ ਹੋਏਗੀ ਨਾ?
ਹਾਂਜੀ ਹਾਂਜੀ, 100%।
ਧੰਨਵਾਦ ਸੁਨੀਲ ਜੀ ਜੀ। ਅੱਛਾ ਰਣਬੀਰ ਜੀ, ਜਿਵੇਂ ਇਹ ਵਾਲਾ ਜਿਹੜਾ ਸਵਾਲ ਹੈ, ਇਹ ਅਕਸਰ ਮੈਨੂੰ ਲੱਗਦਾ ਵੀ ਜਿਹੜੇ ਕੈਨੇਡਾ ਦੇ ਲਈ ਵੀਜ਼ਾ ਲਗਾਉਂਦੇ ਆ ਉਹਨਾਂ ਦੇ ਲਈ ਬਹੁਤ ਜ਼ਿਆਦਾ ਆਉਂਦਾ ਹੈ, ਹੋਰ ਜਿਹੜੇ ਉਹਨਾਂ ਦੇ ਨਿਯਮ ਨੇ ਉਹ ਹੋ ਸਕਦਾ ਕਿ ਸਾਡੇ ਨਾਲੋਂ ਕਾਫੀ ਵੱਖਰੇ ਹੋਣ ਜੀ ਜੀ, ਕਿਉਂਕਿ 18 ਸਾਲ।
ਹਾਂਜੀ ਹਾਂਜੀ, ਨਹੀਂ ਇੱਥੇ ਚੇਂਜਸ ਇਹ ਹੁੰਦੇ ਕਿ 18 ਈਅਰਸ ਅਗਰ ਤੁਸੀਂ ਕ੍ਰੋਸ ਕਰ ਜਾਂਦੇ ਆ ਤੇ ਓਬਵੀਅਸਲੀ ਤੁਹਾਨੂੰ ਐਕਸਟਰਾ ਰਿਕੁਆਇਰਮੈਂਟਸ ਮੀਟ ਕਰਨੀਆਂ ਪੈਂਦੀਆਂ, ਤੁਹਾਨੂੰ ਫੈਡਰਲ ਪੁਲਿਸ ਚੈੱਕ ਦੇਣੇ ਪੈਂਦੇ ਆ, ਅਦਰ ਦੈਨ ਦੈਟ ਤਾਂ ਰਿਕੁਆਇਰਮੈਂਟਸ ਸਾਰੀਆਂ ਸੇਮ ਆ
ਜੀ। ਤੇ ਗੁਰਪ੍ਰੀਤ ਰਾਏ ਧੰਨਵਾਦ ਕਰ ਰਹੇ ਨੇ, ਜੀ ਸਵਾਲ ਦੇ ਲਈ ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵੀ ਲਗਭਗ ਹੁਣ ਸਮਾਪਤ ਹੈ ਤੇ ਆਪਾਂ ਮੈਨੂੰ ਲੱਗਦਾ ਵੀ ਹੁਣ ਸਰੋਤਿਆਂ ਤੋਂ ਵੀ ਇਜਾਜ਼ਤ ਲੈ ਲੈਂਦੇ ਹਾਂ ਕਿਉਂਕਿ ਅਗਲੇ ਹਫ਼ਤੇ ਆਪਾਂ ਦੁਬਾਰਾ ਮਿਲਣਾ ਔਰ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਦੋਸਤੋ ਤੁਹਾਡੇ ਲਈ ਦੁਬਾਰਾ ਹਾਜ਼ਰ ਹੋਵਾਂਗੇ। ਅੱਜ ਦੇ ਜਿਹੜੇ ਸਵਾਲ ਹੈ ਉਹ ਮੈਨੂੰ ਲੱਗਦਾ ਵੀ ਤਕਰੀਬਨ ਅਸੀਂ ਪ੍ਰੋਗਰਾਮ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਅਗਲੇ ਹਫ਼ਤੇ ਤੁਹਾਡੇ ਕੋਈ ਵੀ ਸਵਾਲ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਣ ਤਾਂ ਤੁਸੀਂ ਪ੍ਰੋਗਰਾਮ ਦੌਰਾਨ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੇ ਕਰ ਸਕਦੇ ਹੋ। ਸਾਡੇ ਨਾਲ ਜੁੜਨ ਦੇ ਜ਼ਰੀਏ ਹੋਈ ਹੈ। ਫਿਲਹਾਲ ਸਾਨੂੰ ਦੋਵਾਂ ਨੂੰ ਇਜਾਜ਼ਤ ਦਿਓ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰਣਵੀਰ ਜੀ, ਤੁਸੀਂ ਵਿਸ਼ੇਸ਼ ਸਮਾਂ ਕੱਢ ਕੇ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਦਿੰਦੇ ਹੋ
ਜੀ,
ਧੰਨਵਾਦ। ਸੋ ਸਰੋਤਿਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਾਡੇ ਵੱਲੋਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।